दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे सी। इतिहास दे विच प्रसंग चल रहा सी दारा शिको दा। ग्रंथाकार भाई संतोख सिंह जी लिखते ने पहला दारा शिको ने सतगुरां दे चरणां दे विच बेनती दे रूप दे विच चिट्ठी भेजी है। हुण सतगुरु हर राय सच्चे पातशाह जी उस दी चिट्ठी दा जवाब दे रहे ने। सतगुरां ने चिट्ठी दे विच लिखिया कि तेनू दोजकां दी अग नहीं साड़ेगी क्योंकि पीरां ते फकीरां दे नाल तेरा स्नेह है। कल इत्थों तक कथा पहुंची सी, अज इत्थों अगे मैं प्रारंभ करदा। जो गाफल बड़े बादशाही सो पाए पर बीज दोजक ना लागो हवाए। हुण सतगुरु जी ने जो कुछ चिट्ठी दे विच लिखिया कवि संतोख सिंह जी उसका हवाला दे रहे ने। सतगुरु ने लिखिया कि जेड़े वड्डे गाफल ने जिन्हां ने वड्डी बादशाही नू पाया होया पर बीज दोजक ना लागे हवाए। ऐसे जेड़े गाफल ने ਉਹਨਾਂ ਨੂੰ ਦੋਜਕਾਂ ਦੀ ਅੱਗ ਦੇ ਵਿੱਚ ਸੁੱਟਿਆ ਜਾਏਗਾ। ਐਸੀ ਜਗ੍ਹਾ 'ਤੇ ਉਹਨਾਂ ਨੂੰ ਰੱਖਿਆ ਜਾਏਗਾ ਜਿੱਥੇ ਹਵਾ ਵੀ ਉਹਨਾਂ ਨੂੰ ਲੱਗ ਨਹੀਂ ਸਕੇ। ਖਤਰਾਨਾ ਕੀ ਜੈ ਪਤੀ ਜੈ ਸਦੀਵ ਨਾ ਦੋਜਕ ਬਹਿਸ਼ਤੈ ਪਇਓ ਏਕ ਸੀਵ। ਖਤਰਾਨਾ ਕੀ ਜੈ ਭਾਵ ਕੇ ਕਿਸੇ ਪ੍ਰਕਾਰ ਦਾ ਫਿਕਰ ਨਾ ਕਰ ਭਤੀਜਾ ਸਦੀਵ ਹਮੇਸ਼ਾ ਤੂੰ ਸਿਦਕ ਨੂੰ ਧਾਰਨ ਕਰਕੇ ਰੱਖ ਨਾ ਦੋਜਕ ਬਹਿਸ਼ਤੈ ਪਾਇਓ ਏਕ ਸੀਵ। ਕਹਿਣ ਤੋਂ ਪਾਵੇ ਆ ਕਿ ਨਾ ਤੇਰੇ ਵਾਸਤੇ ਦੋਜਕ ਨੇ ਨਾ ਤੇਰੇ ਵਾਸਤੇ ਬਹਿਸ਼ਤ ਨੇ, ਤੂੰ ਇੱਕ ਕਲਿਆਣ ਰੂਪ ਹੋ ਗਿਆ। ਕਰੋ ਦੀਨ ਕੀ ਬਾਦਸ਼ਾਹੀ ਅਟਲ ਹਜ਼ਾਰੋਂ ਜੁਗੋਂ ਮੇਰਾ ਹੋ ਗਏ ਅਚਲ। ਸਤਿਗੁਰੂ ਜੀ ਕਹਿੰਦੇ ਨੇ ਕਿ ਧਰਮ ਦੀ ਤੂੰ ਬਾਦਸ਼ਾਹੀ ਅਟਲ ਕਰਨੀ ਹੈ ਜਿਹੜੀ ਕਦੇ ਨਹੀਂ ਟਲੇਗੀ, ਹਜ਼ਾਰਾਂ ਯੁੱਗਾਂ ਦੇ ਤੱਕ ਅਚਲ ਹੋਵੇਗੀ ਉਹ ਪਦਵੀ ਜਿਹੜੀ ਪਦਵੀ ਹੈ ਧਰਮ ਦੀ। ਵੱਡੇ ਪਾਗ ਜਾਗੇ ਭਰਿਓ ਪ੍ਰੇਮ ਰੰਗ ਜੋ ਮੌਲਾ ਮਿਲਾਇਓ ਬੇਨਮੂਨਾ ਬਿਰੰਗ। हे दारा शिको तेरे बहुत वड्डे पूर्वले किते हुए भाग जागे ने, तेनू प्रेम दा रंग चढ़िया है जो प्रेम है मौला दा जो प्रेम है अल्लाह दा। मिलियो बेनमूना बेरंग जड़ा मौला है ओ तेनू बगैर किसे नमूने तो ते बगैर किसे रंग तो मिलिया, भाव के ओ अदुती है ते अरूप है जिदा कोई रूप नहीं। ਸਦਾਇਆ ਫਰੀ ਜੋ ਕਮਾਈ ਤਕੀਨ ਮੁਰਸ਼ਦਨ ਮਿਲ ਕੇ ਲਿਓ ਰੂਪ ਚੀਨ। ਸਦਾ ਆਫਰੀ ਪਾਵ ਕੇ ਸ਼ਾਬਾਸ਼ ਹੈ ਤੈਨੂੰ ਜਿਹੜੀ ਤੂੰ ਕਮਾਈ ਕੀਤੀ ਹੈ ਆਪਣੇ ਮੁਰਸ਼ਦ ਨੂੰ ਮਿਲ ਕੇ ਤੂੰ ਆਪਣੇ ਨਿਜ ਰੂਪ ਨੂੰ ਜਾਣੇ। ਰਹੋ ਆਨੰਦ ਮਾਤੇ ਨਹੀਂ ਖੋਫ ਕੋਏ, ਭਾਈ ਖੈਰ ਤੁਮਰੀ ਜਿਤਾ ਜਨਮ ਜੋਏ। ਸਤਿਗੁਰਾਂ ਨੇ ਚਿੱਠੀ ਦੇ ਵਿੱਚ ਲਿਖਿਆ ਤੂੰ ਆਨੰਦ ਦੇ ਵਿੱਚ ਹਮੇਸ਼ਾ ਰਤਿਆ ਰਹੇਗਾ, ਤੈਨੂੰ ਕੋਈ ਖੌਫ ਕੋਈ ਡਰ ਫਿਕਰ ਨਹੀਂ ਹੋਵੇਗਾ, ਤੇਰੀ ਤੇ ਖੈਰ ਹੋ ਗਈ ਹੈ, ਜਿੱਤਾ ਜਨਮ ਜੋਏ, ਤੂੰ ਆਪਣੇ ਮਨੁੱਖਾ ਜਨਮ ਨੂੰ ਜਿੱਤ ਲਿਆ। ਖਲਕ ਚਿੱਲ ਬਾਜੀ ਨਾ ਕੀਨਾ ਸਨੇਹ, ਫਨਾ ਚੰਦ ਰੋਜ਼ਾ ਨਾ ਕਾਇਮ ਰਹੇ। ਇਹ ਜਿਹੜੀ ਖਲਕ ਹੈ, ਇਹ ਜਿਹੜੀ ਦੁਨੀਆ ਹੈ, ਇਹ ਤਿਲਕਣ ਬਾਜੀ ਹੈ, ਇਸ ਦੇ ਨਾਲ ਤੂੰ ਸਨੇਹ ਨਹੀਂ ਕੀਤਾ। ਫਨਾ ਚੰਦ ਰੋਜ਼ਾ ਨਾ ਕਾਇਮ ਰਹੇ, ਕਿਉਂਕਿ ਦੁਨੀਆ ਫਨਾ ਹੋ ਜਾਣ ਵਾਲੀ ਹੈ, ਗਰਕ ਹੋ ਜਾਣ ਵਾਲੀ ਹੈ, ਖਤਮ ਹੋ ਜਾਣ ਵਾਲੀ ਹੈ। ਚੰਦ ਰੋਜ਼ਾ ਇਹ ਥੋੜ੍ਹਿਆਂ ਰੋਜ਼ਾਂ ਦੀ ਖੇਡ ਹੈ, ਇਹ ਥੋੜ੍ਹਿਆਂ ਦਿਨਾਂ ਦੀ ਖੇਡ ਹੈ। ਨਾ ਕਾਇਮ ਰਹੇ, ਇਹ ਕਦੇ ਕਾਇਮ ਰਹਿ ਨਹੀਂ ਸਕਦੇ ਸਦਾ ਵਾਸਤੇ ਜੋ ਦੁਨੀਆ। ਸ੍ਰੀ ਸਤਿਗੁਰ ਲਿਖ ਪਾਠਿਓ ਜਵਾਬ, ਦਾਰਸ਼ ਕੋਹ ਸੁਗਯੋ ਸ਼ਿਤਾਬ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਆਪਣਾ ਜਵਾਬ ਸਤਿਗੁਰਾਂ ਨੇ ਚਿੱਠੀ ਦੇ ਵਿੱਚ ਲਿਖਿਆ। ਦਾਰਸ਼ ਕੋਹ ਦੇ ਕੋਲ ਸ਼ਿਤਾਬ ਹੀ ਭਾਵ ਕੇ ਛੇਤੀ ਹੀ ਹਲਕਾਰਾ ਚਿੱਠੀ ਨੂੰ ਲੈ ਕੇ ਪਹੁੰਚ ਗਏ। ਪੜ ਕਰ ਮਹਾ ਆਨੰਦ ਕੋ ਪਾਇਓ, ਮਨੋ ਰੰਗ ਸੁਰ ਤਰ ਕਰ ਆਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਪੱਤਰਿਕਾ ਨੂੰ ਪੜ੍ਹ ਕੇ, ਸਤਿਗੁਰਾਂ ਦੀ ਚਿੱਠੀ ਨੂੰ ਪੜ੍ਹ ਕੇ ਬਹੁਤ ਹੀ ਜ਼ਿਆਦਾ ਦਾਰਾ ਸ਼ਕੋ ਆਨੰਦ ਦੇ ਵਿੱਚ ਹੋਇਆ, ਬੜਾ ਖੁਸ਼ ਹੋਇਆ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਮਨੋ ਰੰਗ ਸੁਰ ਤਰ ਕਰ ਆਇਓ। ਇਸ ਤਰ੍ਹਾਂ ਦੀ ਖੁਸ਼ੀ ਮਿਲੀ ਹੈ ਕਿ ਜਿਵੇਂ ਕਿਸੇ ਕੰਗਲੇ ਨੂੰ ਮਿਲ ਗਿਆ ਹੋਵੇ ਦੇਵਤਿਆਂ ਦਾ ਰੁੱਖ, ਕਲਪ ਰੁੱਖ। ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਹੜਾ ਦੇਵਤਿਆਂ ਦਾ ਦਰਖਤ ਹੈ, ਜਿਹਨੂੰ ਕਿ ਕਲਪ ਬ੍ਰਿਕਸ਼ ਆਖਿਆ ਜਾਂਦਾ ਹੈ, ਉਹਦੇ ਥੱਲੇ ਖੜਾ ਹੋ ਕੇ ਜੋ ਵੀ ਮੰਗੀ ਉਹ ਮਿਲ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਨੇ ਪ੍ਰਮਾਣ ਦਿੱਤਾ ਹੈ। ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਦਾਰਾ ਸ਼ਕੋ ਨੂੰ ਜਿਵੇਂ ਕਲਪ ਦਾ ਰੁੱਖ ਮਿਲ ਗਿਆ ਹੋਵੇ। ਜਿਨ ਕੇ ਬਚਨ ਸਦਾ ਹੈ ਸਾਚੇ, ਹਮਰੇ ਵੱਡਿਆਂ ਸੰਗ ਯੋ ਬਾਚੇ। ਦਾਰਾ ਸ਼ਕੋ ਮਨ ਦੇ ਵਿੱਚ ਸੋਚਦਾ ਹੈ ਕਿ ਜਿਨ੍ਹਾਂ ਸਤਿਗੁਰਾਂ ਦੇ ਬਚਨ ਹਮੇਸ਼ਾ ਸੱਚੇ ਹੁੰਦੇ ਨੇ, ਸਾਡੇ ਵੱਡੇ ਵਡੇਰਿਆਂ ਨੂੰ ਵੀ ਸਤਿਗੁਰਾਂ ਦੇ ਵੱਲੋਂ ਬਚਨ ਹੁੰਦੇ ਆਏ ਤੇ ਉਹ ਪੂਰੇ ਵੀ ਹੋਏ। ਪਾਏ ਤਥਾ ਨਹੀਂ ਮਿਟੈ ਕਦਾਈ, ਜਗ ਮੈਂ ਨਰ ਲਾਖੋਂ ਪਤੇ ਆਈ। ਜਿਸ ਤਰ੍ਹਾਂ ਦੇ ਸਤਿਗੁਰਾਂ ਨੇ ਬਚਨ ਕੀਤੇ ਉਹ ਉਸੇ ਤਰ੍ਹਾਂ ਹੋ ਕੇ ਰਹੇ, ਸਤਿਗੁਰਾਂ ਦੇ ਬਚਨ ਕਦੇ ਬਿਰਥਾ ਨਹੀਂ ਗਏ। ਜਗ ਮੈਂ ਨਰ ਲਾਖੋਂ ਪਤੇ ਆਏ, ਦੁਨੀਆਂ ਦੇ ਵਿੱਚ ਲੱਖਾਂ ਹੀ ਐਸੇ ਲੋਕ ਨੇ ਜਿਨ੍ਹਾਂ ਨੇ ਕਿ ਸਤਿਗੁਰਾਂ ਦੇ ਬਚਨਾਂ ਦਾ ਪ੍ਰਤਾਵਾ ਕੀਤਾ, ਪ੍ਰੀਖਿਆ ਲਈ ਤੇ ਸਤਿਗੁਰਾਂ ਦੇ ਬਚਨ ਪੂਰੇ ਹੋਏ। ਦੀਨ ਸਦੀਨ ਸਲਤਨਤ ਮੋਹੂ, ਅਵਚਲ ਪਦ ਮੈਂ ਪ੍ਰਾਪਤ ਹੋਹੂ। ਦਾਰਾ ਸ਼ਕੋ ਸੋਚਦਾ ਕਿ ਚਿੱਠੀ ਦੇ ਵਿੱਚ ਸਤਿਗੁਰਾਂ ਨੇ ਲਿਖਿਆ ਕਿ ਹੇ ਦਾਰਾ ਸ਼ਕੋ, ਤੈਨੂੰ ਦੀਨ ਦੀ ਤੈਨੂੰ ਧਰਮ ਦੀ ਅਸੀਂ ਸਲਤਨਤ ਬਖਸ਼ੀ ਹੈ, ਤੂੰ ਇਸ ਸਲਤਨਤ ਦੇ ਉੱਤੇ ਹਮੇਸ਼ਾ ਕਾਇਮ ਰਵੇਗਾ, ਤੇਰੀ ਜਿਹੜੀ ਇਹ ਪਦਵੀ ਹੈ ਇਹ ਨਾ ਚੱਲਣ ਵਾਲੀ ਹੋਵੇਗੀ, ਭਾਵ ਕੇ ਅਟਲ ਹੋਵੇਗੀ, ਐਸੀ ਪਦਵੀ ਜ਼ਰੂਰ ਮੈਨੂੰ ਸਤਿਗੁਰਾਂ ਦੇ ਬਚਨ ਦੇ ਨਾਲ ਮਿਲੇਗੀ, ਇਹ ਨਿਸ਼ਚਾ ਕੀਤਾ ਦਾਰਾ ਸ਼ਕੋ ਨੇ। ਅਬ ਨਿਸ਼ਚਾ ਪ੍ਰਾਪਤ ਮਨ ਮੇਰੇ, ਸਤਿਗੁਰ ਬਾਕਸ ਭਾਨੇ ਜਿਸ ਬੇਰੇ। ਹੁਣ ਇਹ ਨਿਸ਼ਚਾ ਹੋ ਗਿਆ, ਇਹ ਪ੍ਰਤੀਤ ਮੇਰੇ ਮਨ ਦੇ ਵਿੱਚ ਪੱਕੀ ਆ ਗਈ ਹੈ ਕਿ ਸਤਿਗੁਰਾਂ ਨੇ ਜਿਹੜੇ ਵਾਕ ਕੀਤੇ ਨੇ, ਸਤਿਗੁਰਾਂ ਨੇ ਜਿਹੜੇ ਬਚਨ ਕੀਤੇ ਨੇ, ਇਹ ਜ਼ਰੂਰ ਪੂਰੇ ਹੋਣਗੇ। ਪਾਇਓ ਰੋਗ ਜਬ ਮਮ ਤਨ ਮਾਹੀ, ਪਠੀ ਹਰੜ ਚੌਦਾਂ ਸਿਰ ਸਾਹੀ। ਪੁਰਾਣੀ ਗੱਲ ਨੂੰ ਯਾਦ ਕਰਦਾ ਹੈ ਕਿ ਜਦੋਂ ਮੈਂ ਰੋਗੀ ਹੋ ਗਿਆ ਸੀ, ਮੇਰੇ ਸਰੀਰ ਨੂੰ ਬਿਮਾਰੀ ਲੱਗ ਗਈ ਸੀ ਤੇ ਸਤਿਗੁਰਾਂ ਨੇ ਮੇਰੀ ਬਿਮਾਰੀ ਨੂੰ ਦੂਰ ਕਰਨ ਦੇ ਵਾਸਤੇ 14 ਸਰਸਾਈਆਂ ਦੀ ਇੱਕ ਹਰੜ ਕੱਲੀ ਸੀ। ਲੌਂਗ ਰਮੁਕਤਾ ਦੀਨ ਸੇ ਐਸੇ, ਖੋਜੇ ਜਗ ਪਈਅਤ ਨਹੀਂ ਤੈਸੇ। ਸਤਿਗੁਰਾਂ ਨੇ ਲੌਂਗ ਵੀ ਭੇਜਿਆ ਸੀ, ਇਸ ਤੋਂ ਇਲਾਵਾ ਗਜ ਮੋਤੀ ਵੀ ਸਤਿਗੁਰਾਂ ਨੇ ਮੇਰੇ ਵਾਸਤੇ ਕੱਲਿਆ ਸੀ। ਐਸੀਆਂ ਤਿੰਨੇ ਚੀਜ਼ਾਂ ਅਮੋਲਕ ਸਨ, ਵੱਡ ਮੁੱਲੀਆਂ ਸਨ, ਜਿਹੜੀਆਂ ਕਿ ਕਿਤੋਂ ਵੀ ਨਹੀਂ ਸਨ ਮਿਲਣੀਆਂ, ਪਰ ਸਤਿਗੁਰਾਂ ਨੇ ਚੀਜ਼ਾਂ ਭੇਜੀਆਂ ਅਤੇ ਮੇਰੀ ਜਾਨ ਬਚੀ। ਇਸ ਪ੍ਰਸੰਗ ਨੂੰ ਤੁਸੀਂ ਸੁਣ ਚੁੱਕੇ ਹੋ ਕਿ ਧੋਖੇ ਦੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਔਰੰਗਜ਼ੇਬ ਨੇ ਖਵਾ ਦਿੱਤਾ ਸੀ ਦਾਰਾ ਸ਼ਿਕੋਹ ਨੂੰ, ਜਿਹੜਾ ਕਿ ਕਿਸੇ ਤਰੀਕੇ ਦੇ ਨਾਲ ਸਰੀਰ ਦੇ ਵਿੱਚੋਂ ਨਹੀਂ ਸੀ ਨਿਕਲਦਾ, ਅਤੇ ਜਿੰਨਾ ਚਿਰ ਉਹ ਵਾਲ ਨਹੀਂ ਸੀ ਨਿਕਲਦਾ ਉਹਨਾਂ ਚਿਰ ਇਹ ਠੀਕ ਨਹੀਂ ਸੀ ਹੁੰਦਾ, ਅਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋਇਆ। ਇਹ ਤੁਸੀਂ ਪ੍ਰਸੰਗ ਸੁਣ ਚੁੱਕੇ ਹੋ, ਉਸ ਗੱਲ ਨੂੰ ਯਾਦ ਕਰਦਾ ਹੈ ਦਾਰਾ ਸ਼ਿਕੋਹ। ਜਿਨ ਕੀ ਸਤ ਕੀਰਤ ਦਿਸ਼ਚਾਰੀ, ਸੰਤ ਮਹੰਤਨ ਮੈਂ ਬਿਸਤਾਰੀ। ਸੋਚਦਾ ਕਿ ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਦੀ ਸੱਚੀ ਜਿਹੜੀ ਕੀਰਤੀ ਹੈ ਉਹ ਚਾਰੇ ਹੀ ਦਿਸ਼ਾਵਾਂ ਦੇ ਵਿੱਚ ਫੈਲੀ ਹੋਈ ਹੈ, ਸਾਰੇ ਸੰਤ ਸਾਰੇ ਮਹੰਤ ਸਤਿਗੁਰਾਂ ਦੀ ਕੀਰਤੀ ਦਾ ਗਾਣ ਕਰਦੇ ਨੇ। ਜਹ ਕਹਿ ਸੁਣੀ ਨਾ ਛਾਨੀ ਹੈ, ਬ੍ਰਹਮ ਗਿਆਨੀ ਜਿਨ ਕੋ ਜਸ ਕਹੈ। ਸਤਿਗੁਰਾਂ ਦੀ ਕੀਰਤੀ ਐਸੀ ਹੈ ਜਿਹੜੀ ਕਿ ਲੁਕੀ ਛਿਪੀ ਨਹੀਂ ਹੈ, ਇਹ ਸਾਰੀ ਦੁਨੀਆ ਜਾਣਦੀ ਹੈ। ਬ੍ਰਹਮ ਗਿਆਨੀ ਜਿਹੜੇ ਸਾਰੇ ਦੇ ਸਾਰੇ ਨੇ ਉਹ ਵੀ ਸਤਿਗੁਰਾਂ ਦਾ ਜਸ ਕਹਿੰਦੇ। ਮੌਲਾ ਪਾਕ ਮਿਹਰ ਜਬ ਤਰ, ਤਬ ਸਤਿਗੁਰ ਕੋ ਦਰਸ਼ਨ ਕਰੈ। ਦਾਰਾ ਸ਼ਿਕੋਹ ਸੋਚਦਾ ਕਿ ਪਾਕ ਮੌਲਾ ਜਿਹਦੇ ਤੇ ਮਿਹਰ ਕਰਦਾ ਹੈ, ਜਦੋਂ ਮਿਹਰ ਕਰਦਾ ਹੈ ਉਹਨੂੰ ਹੀ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ। ਇਮ ਚਿਤਵਤ ਬੀਤਿਓ ਚਿਰ ਕਾਲ, ਬਹੁਰ ਜੰਗ ਪਾ ਨੌ ਰੰਗ ਨਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਚਿਤਵਦਿਆਂ ਚਿਤਵਦਿਆਂ ਕਾਫੀ ਸਾਰਾ ਸਮਾਂ ਲੰਘ ਗਿਆ, ਤੇ ਉਸ ਤੋਂ ਬਾਅਦ ਫਿਰ ਜੰਗ ਹੋਇਆ ਸੀ ਨੌਰੰਗੇ ਦੇ ਨਾਲ ਦਾਰਾ ਸ਼ਿਕੋਹ ਦਾ। ਸ੍ਰੀ ਨਗਰ ਤੇ ਚੱਲ ਕਰ ਆਇਓ, ਕੀਰਤਪੁਰ ਮੈਂ ਡੇਰਾ ਛਾਇਓ। ਸ੍ਰੀ ਨਗਰ ਤੋਂ ਚੱਲ ਕੇ ਫਿਰ ਹੁਣ ਆਇਆ ਹੈ ਤੇ ਕੀਰਤਪੁਰ ਦੇ ਵਿੱਚ ਆਣ ਕੇ ਡੇਰਾ ਲਾਇਆ। ਪੂਰਬਲੇ ਪ੍ਰਸੰਗ ਚਿਤ ਆਏ, ਮਿਲੋ ਅਬੈ ਸਤਿਗੁਰ ਜਿਸ ਥਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਜਿਹੜੇ ਬੀਤ ਚੁੱਕੇ ਪ੍ਰਸੰਗ ਨੇ ਉਹ ਸਾਰੇ ਦੇ ਸਾਰੇ ਦਾਰਾ ਸ਼ਿਕੋਹ ਨੂੰ ਚੇਤੇ ਆਏ ਨੇ, ਤੇ ਹੁਣ ਇਸ ਦਾ ਜੀ ਕਰਦਾ ਕਿ ਮੈਂ ਸਤਿਗੁਰਾਂ ਨੂੰ ਮਿਲਾਂ, ਸਤਿਗੁਰੂ ਜੀ ਇਸ ਵੇਲੇ ਮੈਨੂੰ ਕਿੱਥੇ ਮਿਲ ਸਕਦੇ ਨੇ। ਸ੍ਰੀ ਹਰ ਰਾਇ ਸਿੱਖ ਜੇ ਤਾਂ, ਤਿਨੇ ਬੁਲਾਏ ਬੂਝਬੋ ਚਾਹਾ। ਕਵੀ ਜੀ ਲਿਖਦੇ ਨੇ ਕਿ ਜਿਹੜੇ ਕੀਰਤਪੁਰ ਦੇ ਵਿੱਚ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਦੇ ਸਿੱਖ ਰਹਿੰਦੇ ਸਨ, ਉਹਨਾਂ ਨੂੰ ਆਪਣੇ ਕੋਲ ਦਾਰਾ ਸ਼ਿਕੋਹ ਨੇ ਬੁਲਾਇਆ ਹੈ, ਤੇ ਉਹਨਾਂ ਨੂੰ ਫਿਰ ਇਸ ਤਰ੍ਹਾਂ ਪੁੱਛਦਾ, ਕਹਿੰਦਾ ਕੌਣ ਦੇਸ਼ ਅਬ ਗੁਰੂ ਬਿਰਾਜੇ, ਕਬ ਕੇ ਗਏ ਸਮੇਤ ਸਮਾਜੇ। ਕਿਉਂਕਿ ਇਸ ਤਰ੍ਹਾਂ ਦਾ ਪਿੱਛੇ ਪ੍ਰਸੰਗ ਆਇਆ ਹੈ ਕਿ ਕੀਰਤਪੁਰ ਦੇ ਵਿੱਚ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਮੌਜੂਦ ਨਹੀਂ ਹਨ, ਉਹ ਗੋਇੰਦਵਾਲ ਗਏ ਹੋਏ ਨੇ। ਪੁੱਛਦਾ ਹੈ ਕਿ ਕਿਹੜੇ ਇਲਾਕੇ ਦੇ ਵਿੱਚ ਹੁਣ ਸਤਿਗੁਰੂ ਜੀ ਬਿਰਾਜੇ ਨੇ, ਪਹੁੰਚੇ ਹੋਏ ਨੇ, ਕਬ ਕੇ ਗਏ ਸਮੇਤ ਸਮਾਜੇ, ਔਰ ਦੱਸੋ ਕਿੰਨਾ ਕੁ ਚਿਰ ਹੋ ਗਿਆ ਸਾਰਿਆਂ ਦੇ ਸਮੇਤ ਸਤਿਗੁਰਾਂ ਨੂੰ ਇੱਥੋਂ ਗਿਆ ਹੋਇਆ। ਹਮਰੋ ਮੇਲ ਹੋਏ ਕੈ ਨਾਹੀ, ਕਹੋ ਸਕਲ ਸੁਧ ਹੋਏ ਤੁਮ ਪਾਹੀ। ਸਤਿਗੁਰਾਂ ਦੇ ਸਿੱਖਾਂ ਨੂੰ ਪੁੱਛਦਾ ਹੈ ਕਿ ਮੇਰਾ ਸਤਿਗੁਰਾਂ ਦੇ ਨਾਲ ਮਿਲਾਪ ਹੋਵੇਗਾ ਜਾਂ ਕਿ ਨਹੀਂ ਹੋਵੇਗਾ, ਸਾਰਾ ਕੁਝ ਬਿਆਨ ਕਰੋ, ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਸਤਿਗੁਰੂ ਜੀ ਕਿੱਥੇ ਗਏ ਨੇ, ਉਹ ਕਦੋਂ ਵਾਪਸ ਆਉਣਗੇ, ਮੇਰਾ ਮੇਲ ਹੋਵੇਗਾ ਜਾਂ ਨਹੀਂ ਹੋਵੇਗਾ। ਤਬ ਸਿੱਖਿਆਂ ਸਭ ਕਾਹਿਓ ਸੁਝਾਈ, ਬੀਤੇ ਦਿਵਸ ਕੁਛ ਗੁਰੂ ਚੜਾਈ। ਦਾਰਾ ਸ਼ਿਕੋਹ ਦੇ ਪੁੱਛਣ ਦੇ ਉੱਤੇ ਫਿਰ ਸਤਿਗੁਰਾਂ ਦੇ ਸਿੱਖਾਂ ਨੇ ਸਾਰਾ ਕੁਝ ਦੱਸਣਾ ਸ਼ੁਰੂ ਕੀਤਾ। ਕਹਿੰਦੇ ਨੇ ਕਿ ਥੋੜੇ ਹੀ ਦਿਨ ਹੋਏ ਨੇ ਸਤਿਗੁਰੂ ਜੀ ਇੱਥੋਂ ਗਏ ਨੇ। ਤੀਰ ਬਿਪਾਸਾ ਗੋਇੰਦਵਾਲ, ਮਾਝੇ ਦੇਸ਼ ਗਏ ਗੁਰਦਿਆਲ। ਕਹਿੰਦੇ ਨੇ ਕਿ ਜਿਹੜਾ ਮਾਝੇ ਦੇ ਇਲਾਕੇ ਦੇ ਵਿੱਚ ਗੋਇੰਦਵਾਲ ਨਗਰ ਹੈ, ਜਿਹੜਾ ਗੋਇੰਦਵਾਲ ਨਗਰ ਬਿਆਸਾ ਦਰਿਆ ਦੇ ਕਿਨਾਰੇ ਦੇ ਉੱਤੇ ਹੈ, ਸਤਿਗੁਰੂ ਜੀ ਇੱਥੋਂ ਚੱਲ ਕੇ ਉੱਥੇ ਪਹੁੰਚੇ ਨੇ।
ਆਪ ਮਿਲਨ ਕੀ ਲਾਲ ਸਤਰੋ,
नर पर दान पठावन करो। सतगुरां दे सिख दारा छकोण नूं कहिंदे ने कि जेकर तेरा जी करदा है कि तू सतगुरां नूं मिले, जेकर इस तरह की इच्छा नूं धारण करदा है ते तेनू एक कम करना पवेगा कि अपने किसी प्रधान मनुख नूं संदेशा दे के सतगुरां दे कोल कलना पवेगा। अभिलाखा सो कह तुम्हारी सुध पावे जब गुरु अगारी। तेरे वालों भेजा होया मनुख सतगुरां नूं जाके तेरी लालसा दसेगा कि तू उन्हां दे दर्शन करना चाहुंदा हां, ये सतगुरां नूं खबर पहला ही पहुंचाउणी चाहीदी। रह टिके नहीं इत अत होए प्रेम आप ते परख सोए। सिख कहिंदे ने कि जेकर तू पहला संदेशा कलेगा ते सतगुरु जी फिर जिथे गए हुए ने भाव के गोइंदवाल उत्थे ही टिके रहणगे, उत्थे ही रुके रहणगे, नहीं तो इधर उधर भी सतगुरु जी जा सकते ने। जेकर तेरा पहला संदेशा पहुंचा होगा फिर सतगुरु जी इधर उधर नहीं जाणगे। प्रेम आप ते परख सोए, ते जिहड़ा तेरा प्रेम है ना उसनू सतगुरु जी परख के तेरे वास्ते उत्थे रुके रहणगे। दारश कोह सुनी सिख बानी कीन सराहन नीके मानी। कवि संतोख सिंह जी लिखते ने जो कुछ सिखा ने आख्या ओनू दारश कोने सुनिया ते फिर उसनू मन्या, शलाघा कीती कि तुसी बहुत चंगी सलाह दिती है, मैनू इसे तरह करना चाहिए। मुख पास को मनख पठावा सकल हकीकत को सम जावा। अपने कोल रहन वाला मुखी पुरश भेजा उस वेले दारा छकोने उन्नू सारी हकीकत कह के समझाई। कृपा ठान दर्शन एक बारी मोको देह लालसा तारी। उस पुरश नू तैयार करके कहिंदा है कि कृपा नू तारण करके मैनू एक बारी सतगुरु जी दर्शन देन, ये मेरे वल्लों तो जाके सतगुरां दे चरणां दे विच अर्ज करनी। तूरन गमण्यो गुर टिग गयो सकल प्रसंग सुनावत पयो। बड़ी शीघ्रता दे नाल बड़ी छेती ही वह भेजा होया मनुख दारा छकोदा सतगुरां दे कोल पहुंच गया है ते सारा प्रसंग उसने जाके सतगुरां नूं सुना दिता। इस जगह दे उत्ते कवि जी अपने अध्याय दी समाप्ति करके अगले अध्याय दा प्रारंभ करदे। श्री सतगुर हर राय जी कीरत पुर को छोर निज बड़ियन गुर थान को देखन माजे ओर। हुण ग्रंथाकार भाई संतोख सिंह जी उस गल दा सारा बयान करनगे कि सतगुरु जी किस प्रकार दे नाल कीरतपुर नूं छड के ते गोइंदवाल पहुंचे ने अपने वड्डियां दा दर्शन करन दे वास्ते। माझे दे वल कवि जी लिखदे ने कि सतगुरां ने प्रस्थान कीता, भावें कि गोइंदवाल दे विच सतगुरु जी पहुंच चुके ने पर किस प्रकार दे नाल पहुंचे ने उस दा कवि जी हुण बयान करदे ने। पातशाहत मैं रौरा परे शाहजहां के सुत जब लरे। कवि जी लिखते ने कि जदों सल्तनत दे विच रौला पिया सी, जदों शाहजहां दे पुत्र आपस दे विच विगड़े सन। श्री सतगुर सत द्रव को तरके सैना संग सकेलन करके। उस वेले सतगुरु हर राय सच्चे पातशाह जी ने सतलुज दरिया नूं पार कीता ते अपने सेना दे समेत अगे गए। देश दोबा उलंगे सारे बाजत दुंदव जात अगारे। दुआबे दे इलाके नूं सतगुरु ने उलंघिया है, सतगुरु जी जा रहे ने अगे अगे नगारे वजदे जांदे। कब सतगुर सेवका चढ़ चाले कबो तो रंग या रूड़ बिसालें। कदे सतगुरु जी पालकी दी सवारी करके जांदे ने ते कदे सतगुरु जी घोड़े दी सवारी करके अगे चलदे। कब मतंग पर होए असवार संग वाहनी कितक हजार। कदे ਕਰਕੇ ਸਤਿਗੁਰੂ ਜੀ ਹਾਥੀ ਦੀ ਸਵਾਰੀ ਕਰਕੇ ਅੱਗੇ ਨੂੰ ਚੱਲਦੇ ਨੇ। ਸਤਿਗੁਰਾਂ ਦੀ ਫੌਜ ਸਤਿਗੁਰਾਂ ਦੇ ਨਾਲ ਜਾ ਰਹੀ। ਸੁਪਾਟ ਕੁਦਾਵਤ ਚਲੈ ਤੁਰੰਗ, ਗੁਰੂ ਦਿਖਾਵੇ ਮਨੋ ਕੁਰੰਗ। ਸਤਿਗੁਰਾਂ ਦੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹ ਵੀ ਆਪਣੇ ਘੋੜਿਆਂ ਨੂੰ ਦੜਾਉਂਦੇ ਹੋਏ ਕੁਦਾਉਂਦੇ ਹੋਏ ਜਾ ਰਹੇ ਨੇ। ਸਤਿਗੁਰਾਂ ਨੂੰ ਦਿਖਾਉਂਦੇ ਨੇ ਇਸ ਤਰ੍ਹਾਂ ਕੁਦਾ ਕੇ ਜਿਵੇਂ ਹਿਰਨ ਚੁੰਗੀਆਂ ਭਰਦਾ। ਇਮ ਗਮਨਤ ਗੇ ਪਾਸ ਬਿਪਾਸਾ, ਸਿੰਧ ਗਾਮਨੀ ਸੁਜਸ ਬਿਲਾਸਾ। ਇਸ ਤਰ੍ਹਾਂ ਚਲਦਿਆਂ ਚਲਦਿਆਂ ਕਵੀ ਜੀ ਲਿਖਦੇ ਨੇ ਕਿ ਬਿਆਸਾ ਦਰਿਆ ਦੇ ਕਿਨਾਰੇ ਤੇ ਚਲੇ ਗਏ ਨੇ। ਸਿੰਧ ਗਾਮਨੀ ਸੁਜਸ ਬਿਸਾਲਾ ਕਹਿਣ ਤੋਂ ਪਾਵੇ ਹੈ ਕਿ ਸਮੁੰਦਰ ਦੇ ਵਿੱਚ ਜਾਣ ਵਾਲਾ ਆਨੰਦਦਾਇਕ ਸ੍ਰੇਸ਼ਟ ਪਾਣੀ ਹੈ ਜਿਸ ਦਰਿਆ ਦਾ। ਨੌਕਾ ਕਰੀ ਸਕੇਲਣ ਸਾਰੀ, ਚੜ ਸੈਣਾ ਗਾਣੀ ਉਤਰੀ ਪਾਰੀ। ਸਾਰੀਆਂ ਬੇੜੀਆਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ, ਉਹਨਾਂ ਬੇੜੀਆਂ ਦੇ ਉੱਤੇ ਸਾਰੀ ਸੈਨਾ ਨੂੰ ਅਸਵਾਰ ਕਰਕੇ ਸਤਿਗੁਰਾਂ ਨੇ ਪਾਰ ਕੀਤਾ। ਇਹ ਤੀਰ ਪਰ ਗੋਇੰਦਵਾਲ, ਜਾਏ ਪਹੁੰਚੇ ਗੁਰੂ ਕਿਰਪਾਲ। ਬਿਆਸਾ ਦਰਿਆ ਦੇ ਕਿਨਾਰੇ ਤੋਂ ਕੋਈ ਦੂਰ ਨਹੀਂ ਹੈ ਗੋਇੰਦਵਾਲ ਨਗਰ, ਲਾਗੇ ਹੀ ਗੋਇੰਦਵਾਲ ਨਗਰ ਸੀ। ਕਵੀ ਜੀ ਲਿਖਦੇ ਨੇ ਕਿ ਕਿਰਪਾਲੂ ਸਤਿਗੁਰੂ ਜੀ ਗੋਇੰਦਵਾਲ ਪਹੁੰਚ ਗਏ।
ਨਮੋ ਕਰੀ ਦੂਰ ਤੇ ਹੇਰ, ਗਏ ਬਾਪ ਕਾ ਪਰ ਗੁਰ ਫੇਰ।
ਦੂਰੋਂ ਹੀ ਨਗਰ ਨੂੰ ਦੇਖ ਕੇ ਸਤਿਗੁਰਾਂ ਨੇ ਪਹਿਲਾਂ ਨਮਸਕਾਰ ਕੀਤੀ ਹੈ ਤੇ ਫਿਰ ਅੰਦਰ ਚਲੇ ਗਏ ਨੇ, ਜਿੱਥੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੌਲੀ ਬਣਾਈ ਸੀ ਉੱਥੇ ਪਹੁੰਚੇ।
ਕਰ ਪੂਜਾ ਕੋ ਨੀਰ ਸ਼ਨਾਨੇ, ਅੰਮ੍ਰਿਤ ਜਲ ਪੁਣ ਕੀਨਸ ਪਾਨੇ।
ਬੌਲੀ ਤੇ ਜਾ ਕੇ ਪੂਜਾ ਕਰਕੇ ਫਿਰ ਬੌਲੀ ਦੇ ਪਾਣੀ ਪਵਿੱਤਰ ਦੇ ਨਾਲ ਇਸ਼ਨਾਨ ਕੀਤਾ ਤੇ ਫਿਰ ਅੰਮ੍ਰਿਤਮਈ ਜਿਹੜਾ ਪਾਣੀ ਸੀ ਬੌਲੀ ਦਾ ਉਸ ਨੂੰ ਛਕਿਆ।
ਸ੍ਰੀ ਮੁਖ ਸਾਥ ਮਹਾਤਮ ਕਹਾ, ਮੁਕਤ ਸਥਾਨ ਕਹਿਓ ਗੁਰ ਮਹਾ।
ਉਸ ਵੇਲੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਬੌਲੀ ਦੇ ਮਹਾਤਮ ਨੂੰ ਬਿਆਨ ਕੀਤਾ, ਮੁਕਤ ਸਥਾਨ ਕਹਿਓ ਗੁਰ ਮਹਾ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰੇਮੀਓ ਸਿੱਖੋ ਸੁਣੋ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਜਗ੍ਹਾ ਦਾ ਵੱਡਾ ਮਹਾਤਮ ਬਿਆਨ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਉਸ ਬੌਲੀ ਦੀਆਂ 84 ਪੌੜੀਆਂ ਨੇ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਜਿਹੜਾ ਸਿੱਖ ਬੌਲੀ ਦੇ ਵਿੱਚ ਆਣ ਕੇ ਇਸ਼ਨਾਨ ਕਰਕੇ ਹਰ ਇੱਕ ਪੌੜੀ ਦੇ ਉੱਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰੇਗਾ, ਭਾਵ ਕਿ ਇਸ ਤਰੀਕੇ ਦੇ ਨਾਲ 84 ਪਾਠ ਹੋ ਜਾਣਗੇ ਜਪਜੀ ਸਾਹਿਬ ਦੇ, ਜਿਹੜਾ ਇਸ ਪ੍ਰਕਾਰ ਦੇ ਨਾਲ ਪਾਠ ਕਰੇਗਾ ਇੱਥੇ ਆਣ ਕੇ ਇਸ਼ਨਾਨ ਕਰੇਗਾ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਉਸ ਸਿੱਖ ਦੀ 84 ਕੱਟੀ ਜਾਏਗੀ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਉਸ ਗੱਲ ਦਾ ਬਿਆਨ ਕਰਦੇ ਨੇ ਕਿ ਮੁਕਤੀ ਦਾ ਸਥਾਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਆਖਿਆ।
ਸ੍ਰੀ ਗੋਰੇ ਅਮਰ ਜੋ ਸੰਤਤ ਸਾਰੀ, ਜਹ ਕਹਿ ਤੇ ਨਿਜ ਨਿਕਟ ਹਕਾਰੀ।
ਕਿਉਂਕਿ ਗੋਇੰਦਵਾਲ ਨਗਰੀ ਹੈ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ, ਇਸ ਕਰਕੇ ਸਤਿਗੁਰਾਂ ਦੀ ਵੰਸ਼ ਦੇ ਜਿਹੜੇ ਲੋਕ ਨੇ ਉੱਥੇ ਹੀ ਵੱਸਦੇ ਸਨ। ਕਵੀ ਜੀ ਲਿਖਦੇ ਨੇ ਕਿ ਇਧਰੋਂ ਉਧਰੋਂ ਸਾਰਿਆਂ ਨੂੰ ਆਪਣੇ ਕੋਲ ਸਤਿਗੁਰੂ ਹਰਿ ਜੀ ਨੇ ਬੁਲਾਇਆ।
ਸਿੱਖ ਆਏ ਕਰ ਬੰਧਨ ਪਲੇ, ਸ੍ਰੀ ਹਰਿ ਰਾਇ ਸੰਗ ਸਭ ਮਿਲੇ।
ਜਿੰਨੇ ਵੀ ਗੋਇੰਦਵਾਲ ਦੇ ਵਿੱਚ ਸਿੱਖ ਸੇਵਕ ਰਹਿੰਦੇ ਸਨ ਉਹਨਾਂ ਸਾਰਿਆਂ ਨੇ ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਤੇ ਸਤਿਗੁਰਾਂ ਦੇ ਨਾਲ ਆਣ ਕੇ ਮਿਲੇ।
ਕੀਰਤਨ ਕੋ ਕਰਵਾਏ ਅਗਾਰੇ, ਸਨੇ ਸਨੇ ਗੁਰਪੁਰੀ ਪਿਧਾਰੇ।
ਉੱਥੇ ਬੌਲੀ ਦੇ ਕਿਨਾਰੇ ਤੇ ਬੈਠ ਕੇ ਸਤਿਗੁਰਾਂ ਨੇ ਕੀਰਤਨ ਕਰਵਾਇਆ ਗੁਰਬਾਣੀ ਦਾ ਤੇ ਫਿਰ ਹੌਲੀ ਹੌਲੀ ਪੁਰੀ ਦੇ ਅੰਦਰ ਚਲੇ ਗਏ।
ਪ੍ਰੇਮ ਕਰੇ ਸੁਣ ਤੇ ਗੁਰਬਾਣੀ, ਭਲਿਆਂ ਕੀ ਕੁਲ ਬਸੈ ਮਹਾਨੀ।
ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਭਲਿਆਂ ਦੀ ਕੁਲ ਦੇ ਵਿੱਚ ਪੈਦਾ ਹੋਏ ਸਨ।
ਇਸ ਕਰਕੇ ਪੱਲੇ ਬਹੁਤ ਸਾਰੇ ਉਹਨਾਂ ਦੀ ਕੁਲ ਦੇ ਵਿੱਚ ਵਸਦੇ ਸਨ, ਉਸ ਨਗਰੀ ਦੇ ਵਿੱਚ ਰਹਿੰਦੇ ਸਨ, ਜਿਨ੍ਹਾਂ ਨੇ ਪ੍ਰੇਮ ਦੇ ਨਾਲ ਗੁਰਬਾਣੀ ਨੂੰ ਸੁਣਿਆ। ਸ੍ਰੀ ਗੋਰੇ ਅਮਰਦਾਸ ਚੌਬਾਰੇ ਜਹਾਂ ਬਸੇ ਬਹੁ ਬਰਖ ਗੁਜ਼ਾਰੇ। ਫਿਰ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਉਸ ਚੁਬਾਰੇ ਦਾ ਦਰਸ਼ਨ ਕਰਨ ਦੇ ਵਾਸਤੇ ਚਲੇ ਗਏ ਨੇ, ਜਿਸ ਚੁਬਾਰੇ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਵਰੇ ਗੁਜ਼ਾਰੇ। ਤਾਹਾਂ ਗਏ ਸਤਿਗੁਰ ਹਰਿ ਰਾਏ ਪ੍ਰਥਮ ਸੁਪਾਨ ਥਾਨ ਸਿਰ ਨਿਆਏ। ਹੁਣ ਉਸ ਚੁਬਾਰੇ ਦੇ ਤੱਕ ਪਹੁੰਚਣ ਦੇ ਵਾਸਤੇ ਜਿਹੜੀਆਂ ਪੌੜੀਆਂ ਬਣੀਆਂ ਸਨ, ਪਹਿਲਾਂ ਉਹਨਾਂ ਪੌੜੀਆਂ ਨੂੰ ਜਾ ਕੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ। ਚਰਨ ਧੂਰ ਮਸਤਕ ਪਰ ਲਾਈ ਮਹਿਮਾ ਮਹਾ ਬਖਾਣ ਸੁਣਾਈ। ਚਰਨਾਂ ਦੀ ਧੂੜੀ ਨੂੰ ਚੁੱਕ ਕੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੱਥੇ ਨੂੰ ਲਾਇਆ ਤੇ ਬਹੁਤ ਵੱਡੀ ਮਹਿਮਾ ਨੂੰ ਸਤਿਗੁਰਾਂ ਨੇ ਬਖਾਣ ਕੀਤਾ। ਸ੍ਰੀ ਸਤਿਗੁਰ ਅਮਰ ਇਸ ਥਾਨ ਇਹ ਰਜ ਕਰਤ ਪੁਨੀਤ ਮਹਾਨ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਜਗ੍ਹਾ ਹੈ, ਇਹ ਉਹਨਾਂ ਦੇ ਚਰਨਾਂ ਦੇ ਨਾਲ ਪਵਿੱਤਰ ਹੋ ਚੁੱਕੀ ਧੂੜੀ ਹੈ, ਇਸ ਕਰਕੇ ਬੜੀ ਪੁਨੀਤ ਹੈ, ਬੜੀ ਪਵਿੱਤਰ ਹੈ, ਇਸ ਕਰਕੇ ਮੈਂ ਆਪਣੇ ਮੱਥੇ ਦੇ ਇਸ ਨੂੰ ਲਾਇਆ। ਪਏ ਸਥਿਤ ਆਗੇ ਚੌਵਾਰੇ ਦੀਪ ਸਤੂਪ ਕੁਸਮ ਬਿਸ ਤਾਰੇ। ਫਿਰ ਉਸ ਚੁਬਾਰੇ ਵਾਲੇ ਕਮਰੇ ਦੇ ਬਾਹਰ ਜਾ ਕੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਹੱਥ ਜੋੜ ਕੇ ਖਲੋਤੇ ਨੇ, ਉੱਥੇ ਦੀਵਾ ਬਾਲਿਆ ਗਿਆ ਹੈ, ਇਸ ਤੋਂ ਇਲਾਵਾ ਧੂਫ ਦਿਖਾਈ ਗਈ ਹੈ ਤੇ ਬਹੁਤੇ ਸਾਰੇ ਫੁੱਲ ਖਿਲਾਰੇ।
ਸੰਗਤ ਮੇਲ ਪਾਇਓ ਬਾਡੇ ਆਏ ਭਈ ਪੀਰ ਬਹੁ ਥਾਂ ਨਾ ਪਾਏ।
ਬਹੁਤ ਹੀ ਸਾਰੀ ਸੰਗਤ ਦਾ ਕਵੀ ਜੀ ਲਿਖਦੇ ਨੇ ਉੱਥੇ ਇਕੱਠ ਹੋ ਗਿਆ, ਵੱਡੀ ਭੀੜ ਜਮ੍ਹਾਂ ਹੋ ਗਈ ਹੈ, ਇੱਧਰ ਉੱਧਰ ਖਲੋਣ ਦੇ ਵਾਸਤੇ ਜਗ੍ਹਾ ਨਹੀਂ ਮਿਲਦੀ।
ਬੈਠ ਗਏ ਸਤਿਗੁਰ ਦ੍ਰਿੜ ਆਸਨ ਹੋਤ ਅਖੰਡ ਕੀਰਤਨ ਭਾਸ਼ਣ।
ਉਸੇ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਦ੍ਰਿੜਤਾ ਦੇ ਨਾਲ ਆਸਨ ਲਾ ਕੇ ਬੈਠ ਗਏ ਨੇ, ਅਖੰਡ ਕੀਰਤਨ ਉਸ ਵੇਲੇ ਸ਼ੁਰੂ ਹੋਇਆ।
ਭਾਂਤ ਭਾਂਤ ਕੀ ਬਹੁ ਮਠਿਆਈ ਕਰਿਓ ਤਿਹਾਵਲ ਨਰ ਸਮਦਾਈ।
ਭਾਂਤ ਭਾਂਤ ਦੀ ਬਹੁਤੀ ਸਾਰੀ ਮਠਿਆਈ ਉੱਥੇ ਮੰਗਵਾਈ ਗਈ ਹੈ ਤੇ ਸਾਰਿਆਂ ਨੂੰ ਇਸ ਤੋਂ ਇਲਾਵਾ ਕੜਾਹ ਪ੍ਰਸ਼ਾਦ ਵੀ ਵਰਤਾਇਆ ਗਿਆ।
ਨੀਕੀ ਰੀਤ ਸਵਨ ਵਰਤਾਇਓ ਤੂਸ਼ਣ ਤਾਰੇ ਸ਼ਬਦ ਮਨ ਲਾਇਓ।
ਚੰਗੀ ਰੀਤੀ ਦੇ ਨਾਲ ਸਾਰਾ ਕੁਝ ਵਰਤਾਇਆ ਗਿਆ ਹੈ, ਸਾਰਿਆਂ ਨੇ ਚੁੱਪ ਨੂੰ ਧਾਰਨ ਕੀਤਾ ਤੇ ਗੁਰਬਾਣੀ ਦੇ ਸ਼ਬਦਾਂ ਦੇ ਨਾਲ ਆਪਣੇ ਮਨ ਨੂੰ ਜੋੜਿਆ।
ਸ੍ਰੀ ਗੋਰੇ ਅਮਰ ਜੋ ਸੰਤਤ ਆਈ ਇਕੱਠੀ ਹੋਏ ਸਭ ਮਿਲ ਸਮੁਦਾਈ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸੰਤਾਨ ਦੇ ਵਿੱਚੋਂ ਲੋਕ ਸਨ, ਉਹ ਸਾਰੇ ਦੇ ਸਾਰੇ ਉੱਥੇ ਇਕੱਠੇ ਹੋਏ ਨੇ ਮਿਲ ਕੇ।
ਗੁਰ ਨੇ ਨਿਜ ਘਰ ਸੰਗ ਲਗਾਈ ਕਰ ਆਦਰ ਨਿਜ ਨਿਕਟ ਬਿਠਾਈ।
ਗੁਰੂ ਅਮਰਦਾਸ ਜੀ ਦੇ ਵੰਸ਼ ਦੇ ਸਾਰਿਆਂ ਲੋਕਾਂ ਨੂੰ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲ ਦੇ ਨਾਲ ਲਾਇਆ ਹੈ ਤੇ ਬਹੁਤ ਆਦਰ ਸਤਿਕਾਰ ਦੇ ਨਾਲ ਆਪਣੇ ਲਾਗੇ ਬਿਠਾਇਆ।
ਕੁਸ਼ਲ ਪ੍ਰਸ਼ਨ ਸਭ ਹਿੰਨ ਸੰਗ ਕੀਨੇ ਸੂਖਮ ਵਸਤਰ ਪਹਿਰ ਬੇਦੀਨੇ।
ਸਾਰਿਆਂ ਦੇ ਸੁੱਖ ਸਾਂਦ ਦੀ ਸਤਿਗੁਰਾਂ ਨੇ ਖਬਰ ਪੁੱਛੀ ਹੈ, ਇਸ ਤੋਂ ਇਲਾਵਾ ਬੜੇ ਬਰੀਕ ਵਸਤਰ ਪਹਿਨਣ ਦੇ ਵਾਸਤੇ ਪ੍ਰਦਾਨ ਕੀਤੇ।
ਸਭ ਹਿੰਨ ਕੋ ਪੋਸ਼ਿਸ਼ ਪਹਿਰਾਈ ਦਰਬ ਮੰਗਾਏ ਦਿਓ ਸਮੁਦਾਈ।
ਸਾਰਿਆਂ ਨੂੰ ਪੁਸ਼ਾਕੇ ਦਿੱਤੇ ਗਏ ਨੇ, ਇਸ ਤੋਂ ਇਲਾਵਾ ਸਤਿਗੁਰਾਂ ਨੇ ਬਹੁਤੀ ਸਾਰੀ ਮਾਇਆ ਵੀ ਉਹਨਾਂ ਨੂੰ ਪ੍ਰਦਾਨ ਕੀਤੀ ਜਿਹੜੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੰਸ਼ ਦੇ ਲੋਕ ਸਨ।
ਕਰ ਸੰਤੁਸ਼ਟ ਅਧਿਕ ਸਨਮਾਨੇ ਨਵੋ ਠਾਣ ਕਰ ਪੁੰਨ ਤੇ ਸਥਾਨੇ।
ਸਾਰਿਆਂ ਨੂੰ ਸਨਮਾਨ ਦੇ ਕੇ ਸੰਤੁਸ਼ਟ ਕੀਤਾ ਹੈ, ਤ੍ਰਿਪਤ ਕੀਤਾ ਹੈ ਤੇ ਫਿਰ ਅੰਦਰ ਜਾ ਕੇ ਉਸ ਕਮਰੇ ਦੇ ਸਤਿਗੁਰਾਂ ਨੇ ਨਮਸਕਾਰ ਕੀਤੀ। वहर आए डेरे में गए, खान पान कर पुन सुपताए।
फिर उथों बाहर आण के उथे डेरे ते पहुंचे ने, जिथे सतगुरु जी आण के रुके सन, उथे खा पी के विश्राम कीता, आराम कीता।
जाम जामनी ते पुन जागे, सगरी सोच करन गुर लागे।
पहर रात रहिंदी दे नाल सतगुरु जी जाग पे ने, उठ के सतगुरु जी ने इशनान पानी करन दे तैयारी कीती।
नीर बावली को मंगवाए, 101 गागर पर लियाए।
सतगुरु हर राय सच्चे पातशाह जी ने हुक्म कीता के पावन बौली दे जल दे नाल इशनान करना है। उसे वेले कवि जी लिखते ने 101 गागर पानी दे भर के सिख लियाए ने। इतिहास दे विच बहुत वारी इस गल दा जिक्र आया कि हमेशा सतगुरु हर राय सच्चे पातशाह जी 101 गागर दे पानी दे नाल इशनान करते सन। 101 गागर उन्होंने अपने शरीर के उत्ते पाउणी ही हुंदी सी। इस करके सिख बौली दे विचों 101 गागर पानी दी भर के लियाए।
तिन सब सो गुर कीन शनान, होए एकांकी ठान्यो ध्यान।
उन्हां सारियां गागरां दे पानी दे नाल सतगुरां ने इशनान कीता है ते फिर एकांत दे विच ध्यान ला के बह गए।
निज स्वरूप में वृति टिकाई, आनंद मगन पए गोसाई।
निज स्वरूप दे विच सतगुरां ने अपनी वृति नूं टिका लिया है, आनंद दे विच ऐसे मगन हो गए ने कि अपने शरीर दे सुध नहीं रही।
प्रात होत बिकसे दृग कंज, नमो करी मिल सेवक पुंज।
जदों सवेर होई ते फिर सतगुरां दे कमल वर्गे नेत्र खुले ने। जदों सतगुरां ने नेत्र खोले ते सारिया सेवकां ने नमस्कार कीते।
101 पाठ को जामा, सूखम बहुत सेत अभिरामा।
इस तों बाद सतगुरु हर राय सच्चे पातशाह जी ने 101 पल्लियां वाला चोला अपने शरीर दे उत्ते पहनिया है, जिहड़ा चोला बहुत ही बरीक कपड़े का बनिया होया और चिट्टे रंग का सुंदर।
पहरन तन मैं तब हूं करियो, सिपर खड़ग को आगे तरियो।
सतगुरां ने उस जामे नूं चोले नूं पहनिया है ते फिर उपर दी सतगुरां ने तलवार नूं सजाया ते ढाल मोढे दे नाल टंगी।
तरकश तन जोत शस्त्र बिसाला, तारन करे चार सब दयाला।
पथा इस तों इलावा तनश ते होर जिहड़े शस्त्र सन ओह सारे दे सारे सतगुरु हर राय सच्चे पातशाह जी ने धारण कीते, भाव के सजाए।
तैं ते पुर दिश सीस निवायो, श्री गुर अमर नाम सिमरायो।
इस तों बाद सतगुरु हर राय सच्चे पातशाह जी ने सतगुरु अमरदास सच्चे पातशाह जी दे नाम नूं याद कीता ते फिर पुरी दे वाले झुक के नमस्कार कीती।
आसे अरूढ़ होए चले अगारी, दुंदव बजियो भाई धुन भारी।
फिर सतगुरां ने घोड़े दी सवारी कीती ते उत्थों अगे चल पए ने। कवि जी लिखते ने कि नगारे दी चोड़ दे नाल सतगुरां ने उत्थों चाले पाए।
कुछ तोपण की शलख चलाई, चलियो नकीब बुलत अगवाई।
जदों बहुतियां सारियां बंदूकां जां बहुतियां सारियां तोपां चलाईयां जान उस नूं शलख आख्या जांदा है। कवि जी लिखदे ने कि जदों सतगुरु जी चले ते बहुतियां सारियां तोपां चलाईयां गईयां। इस तों इलावा एक नकीब अगे अगे सतगुरां दे जस नूं बयान करदा तुर पिया।
चले तुरंगम पट गम नंते, खुरसो अवनी शब्द उठंते।
घोड़ियां दी सवारी करके सारे जा रहे ने सतगुरां दे समेत। कवि जी लिखते ने कि सतगुरां दे जिहड़े योधियां दे घोड़े ने उन्हां दे पौड़ां दे नाल
ਆਪਣੀ ਖੋਦੀ ਜਾਂਦੀ ਹੈ। ਜਦੋਂ ਪੌੜ ਧਰਤੀ ਤੇ ਘੋੜਿਆਂ ਦੇ ਪੈਂਦੇ ਨੇ ਤੇ ਆਵਾਜ਼ ਆਉਂਦੀ।
ਉਲੰਘੇ ਪੰਥ ਸਗਲ ਤਤਕਾਲ ਪਹੁੰਚੇ ਜਾਏ ਖਡੂਰ ਕਿਰਪਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸਤੇ ਨੂੰ ਤੈਅ ਕਰਦਿਆਂ ਕਰਦਿਆਂ ਆਖਰਕਾਰ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਮੇਤ ਖਡੂਰ ਨਗਰ ਦੇ ਵਿੱਚ ਪਹੁੰਚ ਗਏ।
ਗ੍ਰਾਮ ਵਹਿਰ ਡੇਰਾ ਕਰਵਾਇਵ ਉਤਰੀ ਸੈਣ ਥਿਰੀ ਸਮੁਦਾਇਵ।
ਖਡੂਰ ਨਗਰ ਤੋਂ ਬਾਹਰ ਵਾਰ ਹੀ ਸਤਿਗੁਰਾਂ ਨੇ ਆਪਣਾ ਡੇਰਾ ਲਗਵਾਇਆ। ਸਾਰੇ ਦੇ ਸਾਰੇ ਸੈਨਾ ਦੇ ਸਮੇਤ ਉੱਥੇ ਰੁਕੇ।
ਆਪ ਹੀ ਉਤਰ ਕਰ ਸ੍ਰੀ ਹਰ ਰਾਏ ਗਏ ਗੁਰੂ ਅੰਗਦ ਕੀ ਥਾਏ।
ਆਪ ਸਤਿਗੁਰੂ ਜੀ ਘੋੜੇ ਤੋਂ ਉਤਰੇ ਨੇ ਤੇ ਨੰਗੇ ਚਰਨਾਂ ਦੇ ਨਾਲ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਤੇ ਪਹੁੰਚੇ, ਕਿਉਂਕਿ ਖਡੂਰ ਨਗਰ ਦੇ ਵਿੱਚ ਵਾਸਾ ਕਰਿਆ ਕਰਦੇ ਸਨ ਸਤਿਗੁਰੂ ਅੰਗਦ ਜੀ। ਇਸ ਕਰਕੇ ਸਤਿਗੁਰੂ ਅੰਗਦ ਜੀ ਦੀ ਨਗਰੀ ਸੀ ਖਡੂਰ ਸਾਹਿਬ।
ਦੁੱਖ ਸੁੱਖ ਤੇ ਜੇ ਨਿਤ ਨਿਰਵਾਣ ਮੁਕਤ ਰੂਪ ਸ੍ਰੀ ਗੁਰੂ ਭਗਵਾਨ।
ਕਵੀ ਜੀ ਲਿਖਦੇ ਨੇ ਕਿ ਮੁਕਤੀ ਦਾ ਰੂਪ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਭਗਵਾਨ ਨੇ। ਦੁੱਖ ਸੁੱਖ ਤੇ ਜੇ ਨਿਤ ਨਿਰਵਾਣ ਭਾਵ ਕੇ ਦੁੱਖ ਤੇ ਸੁੱਖ ਤੋਂ ਹਮੇਸ਼ਾ ਮੁਕਤ ਨੇ ਅਤੀਤ ਨੇ।
ਪ੍ਰਥਮੇ ਜਾਏ ਪ੍ਰਦਖਣਾ ਕਰੀ ਕਰਸੋਂ ਲਈ ਤੂਰ ਸਿਰ ਧਰੀ।
ਪਹਿਲਾਂ ਜਾ ਕੇ ਉਸ ਜਗ੍ਹਾ ਦੀਆਂ ਪਰਕਰਮਾ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਕੀਤੀਆਂ ਨੇ ਤੇ ਫਿਰ ਧੂੜੀ ਨੂੰ ਹੱਥ ਦੇ ਵਿੱਚ ਲੈ ਕੇ ਮੱਥੇ ਤੇ ਲਾਇਆ।
ਦੀਪਕ ਬ੍ਰਿੰਦ ਕ੍ਰਿਤ ਕੇ ਬਾਰੇ ਧੂਫ ਤੁਖਾਏ ਸੁਗੰਧਤ ਸਾਰੇ।
ਜਿਹੜੀ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਬਣੀ ਹੋਈ ਸੀ ਉੱਥੇ ਬਹੁਤੇ ਸਾਰੇ ਦੀਵੇ ਘਿਓ ਦੇ ਬਾਲੇ ਗਏ ਨੇ, ਧੂਫ ਤਖਾਈ ਗਈ ਹੈ, ਹਰ ਇੱਕ ਪਾਸੇ ਸੁਗੰਧੀ ਫੈਲਾਈ ਗਈ।
ਸੁਮਨਸ ਮਾਲਾ ਤਹਿ ਲਰਕਾਈ ਪੂਜਨ ਕਰੇ ਸੁਗਰੀਵ ਨਿਵਾਈ।
ਫੁੱਲਾਂ ਦੀ ਮਾਲਾ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਲਟਕਾਈ ਹੈ, ਪੂਜਾ ਕੀਤੀ ਹੈ ਆਪਣੀ ਧੌਣ ਨੂੰ ਚੁਕਾ ਕੇ।
ਸਨਮਾਨਤ ਗੁਰ ਅੰਗਦ ਅੰਸ਼ ਕਰੀ ਹ ਕਾਰਨ ਮਹਾਂ ਪ੍ਰਸ਼ੰਸ।
ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਸਨਮਾਨ ਦੇ ਨਾਲ ਸਤਿਗੁਰਾਂ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਸ਼ ਦੇ ਲੋਕਾਂ ਨੂੰ ਬੁਲਾਇਆ ਹੈ ਬੜੀ ਪ੍ਰਸ਼ੰਸਾ ਕਰਕੇ।
ਉਠ ਕਰ ਸਗਰੇ ਗਰੇ ਲਗਾਏ ਪ੍ਰਥਮੇ ਦਇਓ ਦਰਬ ਸਮੁਦਾਏ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਵੰਸ਼ ਦੇ ਲੋਕ ਸਾਰੇ ਆਏ ਨੇ, ਸਾਰਿਆਂ ਨੂੰ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਲੇ ਦੇ ਨਾਲ ਲਾਇਆ ਹੈ ਤੇ ਸਾਰਿਆਂ ਤੋਂ ਪਹਿਲਾਂ ਬਹੁਤੇ ਸਾਰੇ ਉਹਨਾਂ ਨੂੰ ਪੈਸੇ ਪ੍ਰਦਾਨ ਕੀਤੇ।
ਭਾਉ ਭਗਤ ਸਭ ਕੀ ਬਹੁ ਕੀਨ ਪੋਸ਼ਿਸ਼ ਬਹੁ ਪਹਿਰਨ ਕੋ ਦੇਨ।
ਪ੍ਰੇਮਾ ਭਗਤੀ ਸਾਰਿਆਂ ਦੇ ਨਾਲ ਬਹੁਤੀ ਕੀਤੀ ਤੇ ਸਾਰਿਆਂ ਨੂੰ ਵੱਖਰੀਆਂ ਵੱਖਰੀਆਂ ਸੁੰਦਰ ਪੁਸ਼ਾਕਾਂ ਵੀ ਪ੍ਰਦਾਨ ਕੀਤੀਆਂ।
ਕੁਸ਼ਲ ਪੋਸ਼ ਕਰਕੇ ਸਨਮਾਨ ਬਹੁਰ ਮੰਗਾਇਓ ਬਹੁ ਪਕਵਾਨਾ।
ਸਤਿਗੁਰਾਂ ਨੇ ਸਾਰਿਆਂ ਦੀ ਸੁੱਖ ਸਾਂਦ ਦੀ ਖਬਰ ਪੁੱਛੀ ਹੈ, ਬਹੁਤਾ ਸਨਮਾਨ ਕੀਤਾ ਹੈ, ਫਿਰ ਬਹੁਤੇ ਸਾਰੇ ਪਕਵਾਨ ਉੱਥੇ ਮੰਗਵਾ ਲਏ।
ਸਭਿਨ ਕੋ ਬੈਠਾਏ ਅਚਾਵਾ ਪਰਮ ਪ੍ਰਸੰਨ ਹੋਏ ਤਿਨ ਖਾਵਾ।
ਸਾਰਿਆਂ ਨੂੰ ਬਿਠਾ ਕੇ ਸਤਿਗੁਰਾਂ ਨੇ ਛਕਾਇਆ ਹੈ ਪ੍ਰਸ਼ਾਦ ਪਾਣੀ, ਬਹੁਤੇ ਜ਼ਿਆਦੇ ਸਾਰੇ ਪ੍ਰਸੰਨ ਹੋਏ।
ਪੁਨ ਤਿਨ ਕੋ ਸਗਰੋ ਵਿਵਹਾਰ ਬੂਝਣ ਕੀਨਸ ਸਰਬ ਪ੍ਰਕਾਰ।
ਫਿਰ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਵਿਹਾਰ ਦੀ ਗੱਲਬਾਤ ਪੁੱਛੀ ਹੈ ਹਰ ਇੱਕ ਪ੍ਰਕਾਰ ਦੀ।
ਸਗਰੀ ਸੰਗਤ ਜੇ ਤੱਕ ਆਈ ਸਭਨ ਦੇਗ ਤੇ ਭੋਜਨ ਖਾਈ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੀ ਵੀ ਸੰਗਤ ਉੱਥੇ ਪਹੁੰਚੀ ਹੋਈ ਸੀ ਸਾਰੀ ਸੰਗਤ ਨੇ ਲੰਗਰ ਦੇ ਵਿੱਚੋਂ ਹੀ ਭੋਜਨ ਛਕਿਆ ਜਿਹੜਾ ਕਿ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਤਿਆਰ ਕਰਵਾਇਆ ਸੀ।
ਜਾਮ ਜਾਮਨੀ ਜਬ ਸਭ ਪੈਸੇ ਦਾਨ ਮਾਨ ਦੇ ਕਰ ਸੰਤੈਸੇ।
ਕਵੀ ਜੀ ਲਿਖਦੇ ਨੇ ਕਿ ਪਹਿਰ ਰਾਤ ਬਤੀਤ ਹੋ ਗਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਦਾਨ ਤੇ ਮਾਣ ਦਿੱਤਾ ਹੈ ਤੇ ਸੰਤੋਖ ਦਿੱਤਾ ਹੈ। ਭੂਮ ਆਸਣ ਪਰ ਸ੍ਰੀ ਹਰਿ ਰਾਏ, ਖਾਣ ਪਾਣ ਕਰ ਕੈਤ ਸਥਾਏ। ਇਸ ਤੋਂ ਬਾਅਦ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੇ ਵੀ ਪ੍ਰਸ਼ਾਦ ਪਾਣੀ ਛਕਿਆ ਹੈ ਤੇ ਭੂਮੀ ਤੇ ਆਪਣਾ ਆਸਣ ਲਾ ਕੇ ਬੈਠ ਗਏ ਉਸ ਵੇਲੇ ਸਤਿਗੁਰੂ ਜੀ। ਸ੍ਰੀ ਅੰਗਦ ਸਥਾਨ ਅਗਾਰੀ, ਬੈਠੇ ਸਗਰੀ ਨਿਸਾ ਗੁਜਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁੰਜੇ ਬੈਠ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦੇ ਲਾਗੇ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਾਰੀ ਰਾਤ ਨੂੰ ਬਤੀਤ ਕਰ ਦਿੱਤਾ ਜਾ ਕੇ। ਕੀਰਤਨ ਭਜਨ ਅਖੰਡ ਪਾਇਓ ਹੈ, ਬਹੁ ਸੰਗਤ ਕੋ ਮੇਲ ਥਿਓ ਹੈ। ਸਾਰੀ ਰਾਤ ਸਤਿਗੁਰਾਂ ਦੇ ਸਮੇਤ ਸਾਰੇ ਦੇ ਸਾਰੇ ਜਾਗਦੇ ਰਹੇ ਨੇ, ਅਖੰਡ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਹੁੰਦਾ ਰਿਹਾ, ਬਹੁਤੀ ਸਾਰੀ ਸੰਗਤ ਵੀ ਲਾਗੇ ਬੈਠੀ ਰਹੀ। ਇੱਕ ਸਿਮਰਨ ਦੂਜੇ ਗੁਰ ਦਰਸ਼ਨ, ਕਰ ਸਿੱਖ ਸੰਗਤ ਉਰ ਹਰਸ਼ਨ। ਇੱਕ ਤੇ ਸਾਰੀ ਸੰਗਤ ਸਿਮਰਨ ਕਰ ਰਹੀ ਸੀ, ਭਾਵ ਕੇ ਨਾਮ ਦਾ ਜਾਪ ਕਰ ਰਹੀ ਸੀ, ਤੇ ਦੂਸਰਾ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਸ਼ਨ ਸਾਰੀ ਰਾਤ ਹੁੰਦੇ ਰਹੇ। ਕਰੇ ਸਿੱਖ ਸੰਗਤ ਹੋਰ ਹਰਸ਼ਨ, ਭਾਵ ਕੇ ਖੁਸ਼ੀ ਦੇ ਨਾਲ ਪ੍ਰਸੰਨਤਾ ਦੇ ਨਾਲ ਸਾਰੇ ਦੇ ਸਾਰੇ ਰਾਤ ਭਰ ਬੈਠ ਕੇ ਦਰਸ਼ਨ ਕਰਦੇ ਰਹੇ ਤੇ ਭਜਨ ਕਰਦੇ ਰਹੇ। ਰਹੀ ਜਾਮਨੀ ਜਬ ਹੂੰ ਜਾਮ, ਉੱਠੇ ਗੁਰੂ ਆਨੰਦ ਕੋ ਧਾਮ। ਜਦੋਂ ਪਹਿਰ ਰਾਤ ਰਹਿੰਦੀ ਸੀ, ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਜੀ ਫਿਰ ਉੱਥੋਂ ਉੱਠ ਕੇ ਖਲੋ ਗਏ ਨੇ, ਜੋ ਕਿ ਆਨੰਦ ਦੇ ਕਾਰਨ। ਨਿਤ ਕੀ ਕਿਰਿਆ ਕਰੀ ਇਸ਼ਨਾਨੇ, ਇੱਕ ਸੌ ਇੱਕ ਗਾਗਰ ਜਲ ਆਨੇ। ਜਿਹੜੀ ਨਿਤ ਦੀ ਕਿਰਿਆ ਸੀ, ਜੋ ਰੋਜ਼ ਦਾ ਨੇਮ ਸੀ, ਉਸ ਨੂੰ ਸਤਿਗੁਰਾਂ ਨੇ ਪੂਰਾ ਕੀਤਾ। 101 ਗਾਗਰ ਪਾਣੀ ਦੀ ਲਿਆਂਦੀ ਗਈ ਇਸ਼ਨਾਨ ਦੇ ਵਾਸਤੇ। ਹੋਤ ਪ੍ਰਭਾਤ ਚੜ੍ਹਨ ਕੀ ਤਿਆਰੀ, ਸੈਣਾ ਕੋ ਸ੍ਰੀ ਗੁਰੂ ਉਚਾਰੀ। ਸਤਿਗੁਰਾਂ ਨੇ ਉਸੇ ਵੇਲੇ ਹੁਕਮ ਕਰ ਦਿੱਤਾ ਕਿ ਸਵੇਰ ਹੋਣ ਦੇ ਨਾਲ ਹੀ ਸਾਰੇ ਤਿਆਰ ਹੋ ਜਾਓ, ਇੱਥੋਂ ਅੱਗੇ ਚੱਲਣਾ। ਜ਼ੀਨ ਤੁਰੰਗਣ ਪਾਵਣ ਲਾਗੇ, ਪਟ ਪੇ ਸੰਦ ਪਹਿਰਨ ਤਨ ਬਾਗੇ। ਸਾਰਿਆਂ ਸੇਵਕਾਂ ਨੇ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਕੱਸ ਲਿਆ ਹੈ, ਸਾਰੇ ਦੇ ਸਾਰੇ ਸ਼ਸਤਰਾਂ ਨੂੰ ਧਾਰਨ ਕਰਕੇ ਤਿਆਰ ਬਾਰ ਤਿਆਰ ਹੋਏ। ਕਰ ਤਿਆਰੀ ਗੁਰ ਭਏ ਅਰੂੜ, ਕੌਣ ਲਖੈ ਜਿਨ ਆਸ਼ੈ ਗੂੜ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਦੇ ਆਸ਼ੇ ਗੂੜ ਨੂੰ, ਜਿਨ੍ਹਾਂ ਦੇ ਇਰਾਦੇ ਪੱਕੇ ਨੂੰ ਕੋਈ ਜਾਣ ਨਹੀਂ ਸਕਦਾ। ਸਤਿਗੁਰਾਂ ਨੇ ਉੱਥੋਂ ਜਾਣ ਦੀ ਤਿਆਰੀ ਕਰ ਲਈ। ਦਾਰੇ ਕੀ ਔਰ ਪ੍ਰੀਤ ਵਿਚਾਰੀ, ਹਟ ਬੇ ਤਿਆਰ ਕਰੀ ਅਸ ਵਾਰੀ। ਹੁਣ ਅੰਤਰਜਾਮੀ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੇ ਦਾਰਾ ਸ਼ਕੋ ਦੀ ਪ੍ਰੀਤ ਨੂੰ ਵਿਚਾਰਿਆ ਹੈ ਤੇ ਸਤਿਗੁਰੂ ਜੀ ਹੁਣ ਉੱਥੋਂ ਚੱਲ ਕੇ ਵਾਪਸ ਆਉਣਾ ਚਾਹੁੰਦੇ। ਇਤਨੇ ਮੈਂ ਸੌਰ ਚਲ ਆਇਓ, ਨਿਕਟ ਹੋਏ ਕਰ ਸੀਸ ਨਿਵਾਇਓ। ਇੰਨੇ ਚਿਰ ਨੂੰ ਦਾਰਾ ਸ਼ਕੋ ਦਾ ਭੇਜਿਆ ਹੋਇਆ ਜਿਹੜਾ ਆਦਮੀ ਸੀ, ਉਹ ਘੋੜੇ ਦੀ ਸਵਾਰੀ ਕਰਕੇ ਉੱਥੇ ਪਹੁੰਚਿਆ ਹੈ। ਆਣ ਕੇ ਉਸਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰ ਨਿਵਾਇਆ। ਦਿਓ ਸ਼ੌਕ ਨਾਮਾ ਤਿੰਨ ਫੇਰ, ਲਿਖਿਓ ਪਾਓ ਤੇ ਪ੍ਰੇਮ ਕਨੇਰ। ਉਸ ਘੋੜ ਅਸਵਾਰ ਨੇ ਸ਼ੌਕ ਨਾਮਾ ਦਿੱਤਾ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਪ੍ਰੇਮ ਪੱਤਰਕਾਰ ਨੂੰ ਆਖਿਆ ਜਾਂਦਾ ਹੈ ਸ਼ੌਕ ਨਾਮਾ, ਜਿਸ ਦੇ ਵਿੱਚ ਸ਼ਰਧਾ ਤੇ ਪ੍ਰੇਮ ਲਿਖਿਆ ਸੀ ਦਾਰਾ ਸ਼ਕੋ ਨੇ। ਉਹ ਸ਼ੌਕ ਨਾਮਾ ਦਿੱਤਾ ਹੈ ਸਤਿਗੁਰਾਂ ਨੂੰ, ਭਾਉ ਤੇ ਪ੍ਰੇਮ ਆਨੰਦ ਦੇ ਨਾਲ ਜੋ ਲਿਖਿਆ ਸੀ। ਤੁਮ ਦਰਸ਼ਨ ਕੋ ਚਿਤ ਉਮਗਾਇਓ, ਚਾਹਤ ਰਹਿਓ ਨ ਅਵਸਰ ਪਾਇਓ। ਉਸ ਪੱਤਰਕਾ ਦੇ ਵਿੱਚ ਲਿਖਿਆ ਸੀ ਦਾਰਾ ਸ਼ਕੋ ਨੇ ਕਿ ਹੇ ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨ ਕਰਨ ਨੂੰ ਬੜਾ ਚਿੱਤ ਕਰਦਾ ਸੀ, ਪਰ ਸੱਚੇ ਪਾਤਸ਼ਾਹ ਲੰਮਾ ਸਮਾਂ ਲੰਘ ਗਿਆ, ਮੈਨੂੰ ਮੌਕਾ ਨਹੀਂ ਮਿਲਿਆ ਕਿ ਮੈਂ ਤੁਹਾਡਾ ਆਣ ਕੇ ਦਰਸ਼ਨ ਕਰਦਾ। ਮੈਂ ਅਬ ਆਵਤ ਹਾਂ ਇਸ ਦੇਸ਼, ਦਿਓ ਦਰਸ਼ਨ ਮਨ ਪ੍ਰੇਮ ਵਿਸ਼ੇਸ਼। ਲਿਖਿਆ ਸੀ ਦਾਰਾ ਸ਼ਕੋ ਨੇ ਉਸ ਚਿੱਠੀ ਦੇ ਵਿੱਚ ਕਿ ਮੈਂ ਹੁਣ ਤੁਹਾਡੇ ਇਸ ਦੇਸ਼ ਦੇ ਵਿੱਚ ਤੁਹਾਡੇ ਇਸ ਇਲਾਕੇ ਦੇ ਵਿੱਚ ਪਹੁੰਚਿਆ ਹੋਇਆ, ਕਿਰਪਾ ਕਰਕੇ ਮੈਨੂੰ ਦਰਸ਼ਨ ਜ਼ਰੂਰ ਦਿਓ, ਮੇਰੇ ਪ੍ਰੇਮ ਨੂੰ ਜ਼ਰੂਰ ਪਰਖਿਓ। ਕਾਟ ਬਿਪਾਸਾ ਮੈਂ ਚੱਲ ਆਇਓ, ਨਹੀਂ ਬਿਲਮ ਮੁਝ ਕੋ ਲਖ ਪਾਇਓ। ਕਹਿੰਦਾ ਕਿ ਬਿਆਸਾ ਦਰਿਆ ਦੇ ਕਿਨਾਰੇ ਤੇ ਮੈਂ ਛੇਤੀ ਹੀ ਪਹੁੰਚ ਜਾਵਾਂਗਾ, ਕੋਈ ਦੇਰੀ ਨਹੀਂ ਲੱਗੇ। ਏਤੀ ਉਤ ਕਿਤੇ ਦੂਰ ਜੇ ਹੋ, ਕਿਰਪਾ ਤਾਰ ਦਿਓ ਦਰਸ਼ਨ ਮੋਹ। ਦਾਰਾ ਸ਼ਕੋਨ ਨੂੰ ਸਿਰਫ ਇੰਨਾ ਪਤਾ ਹੈ ਕਿ ਗੋਇੰਦਵਾਲ ਸਤਿਗੁਰੂ ਜੀ ਨੇ, ਇਸ ਕਰਕੇ ਉਹਨੇ ਚਿੱਠੀ ਦੇ ਵਿੱਚ ਲਿਖਿਆ ਕਿ ਸੱਚੇ ਪਾਤਸ਼ਾਹ, ਮੈਨੂੰ ਪੂਰਾ ਪਤਾ ਨਹੀਂ ਹੈ ਕਿ ਤੁਸੀਂ ਦੂਰ ਹੋ ਜਾਂ ਲਾਗੇ ਹੋ, ਪਰ ਕਿਰਪਾ ਨੂੰ ਤਾਰਨ ਕਰਕੇ ਦਰਸ਼ਨ ਜ਼ਰੂਰ ਦਿਓ, ਭਾਵੇਂ ਦੂਰ ਹੋਵੋ ਤੇ ਭਾਵੇਂ ਲਾਗੇ ਹੋਵੋ। ਲਾਲ ਲੱਗਿਓ ਨਾ ਰੰਗ ਕੋ ਲਸ਼ਕਰ, ਆਵਤ ਉਮੜਿਓ ਜਿਉ ਵੱਡ ਜਲ ਧਰ। ਲਿਖਿਆ ਚਿੱਠੀ ਦੇ ਵਿੱਚ ਕਿ ਸੱਚੇ ਪਾਤਸ਼ਾਹ, ਔਰੰਗਜ਼ੇਬ ਮੇਰੇ ਭਰਾ ਦਾ ਜਿਹੜਾ ਲਸ਼ਕਰ ਹੈ, ਉਹਦੀ ਜਿਹੜੀ ਫੌਜ ਹੈ, ਉਹ ਮੇਰਾ ਪਿੱਛਾ ਕਰ ਰਹੀ ਹੈ। ਉਹ ਇਸ ਤਰੀਕੇ ਦੇ ਨਾਲ ਮੇਰੇ ਵੱਲ ਵੱਧ ਰਹੀ ਹੈ ਜਿਵੇਂ ਕਿ ਬਹੁਤ ਵੱਡਾ ਪਾਣੀ ਦੇ ਨਾਲ ਭਰਿਆ ਹੋਇਆ ਬੱਦਲ ਹਵਾ ਦੇ ਨਾਲ ਤੇਜ਼ੀ ਦੇ ਨਾਲ ਉੱਡ ਕੇ ਆਉਂਦਾ। ਨਾ ਹੈ ਤਮ ਆਵਤ ਜਿਤ ਹੋਤੇ, ਤੁਮ ਦਰਸ਼ਨ ਤੇ ਆਨੰਦ ਅਦੋਤੇ। ਜੇ ਐਸੀ ਮੁਸੀਬਤ ਨਾ ਹੁੰਦੀ ਤੇ ਸੱਚੇ ਪਾਤਸ਼ਾਹ ਮੈਂ ਉੱਥੇ ਪਹੁੰਚਦਾ ਜਿੱਥੇ ਤੁਸੀਂ ਹੁੰਦੇ, ਤੇ ਤੁਹਾਡਾ ਆਣ ਕੇ ਸੱਚੇ ਪਾਤਸ਼ਾਹ ਮੈਂ ਦਰਸ਼ਨ ਕਰਦਾ। ਸੋਹਣੇ ਉਹ ਸ਼ੌਕ ਨਾ ਮਾਂ ਹਟ ਚੱਲੇ, ਗੋਇੰਦਵਾਲ ਪੰਥ ਜੇ ਭਲੇ। ਉਸ ਸ਼ੌਕ ਨਾਮੇ ਨੂੰ, ਉਸ ਪ੍ਰੇਮ ਭਰੀ ਚਿੱਠੀ ਨੂੰ ਸਤਿਗੁਰਾਂ ਨੇ ਪੜਿਆ ਹੈ ਤੇ ਫਿਰ ਗੋਇੰਦਵਾਲ ਦੇ ਰਸਤੇ ਤੇ ਸਤਿਗੁਰੂ ਜੀ ਚੱਲ ਪਏ। ਦਾਰਸ਼ਕੋਹ ਜੋ ਦੂਤ ਪਠਾਵਾ, ਗਮਨਤ ਬੂਜਣ ਹੇਤ ਅਲਾਵਾ। ਜਿਹੜਾ ਕਵੀ ਜੀ ਲਿਖਦੇ ਨੇ ਕਿ ਦਾਰਾਸ਼ਕੋ ਨੇ ਦੂਤ ਚਿੱਠੀ ਦੇ ਕੇ ਘੱਲਿਆ ਸੀ, ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ, ਕਹਿੰਦੇ ਨੇ ਕਿ ਥਲ ਵਲੀ ਅਹਿਦ ਕੋ ਛੋਰ, ਆਏ ਪਹੁੰਚਿਓ ਹਮਰੀ ਔਰ। ਉਸ ਦੂਤ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਵਲੀ ਅਹਿਦ ਨੂੰ, ਭਾਵ ਕਿ ਆਪਣੇ ਯੁਵਰਾਜ ਨੂੰ ਕਿਹੜੀ ਜਗ੍ਹਾ ਤੇ ਛੱਡ ਕੇ ਹੁਣ ਤੂੰ ਸਾਡੇ ਤੱਕ ਪਹੁੰਚਿਆ। ਸੁਣ ਤਿਸ ਨੇ ਸਭ ਕਹੇ ਉਹ ਬਣਾਏ, ਤਜ ਸ੍ਰੀ ਨਗਰ ਤਰੇ ਉਤਰ ਆਏ। ਉਸਨੇ ਫਿਰ ਦੱਸਿਆ, ਕਹਿੰਦਾ ਕਿ ਸੱਚੇ ਪਾਤਸ਼ਾਹ, ਪਹਿਲਾਂ ਸ੍ਰੀ ਨਗਰ ਦੇ ਵਿੱਚ ਅਸੀਂ ਆਪਣੇ ਯੁਵਰਾਜ ਦੇ ਸਮੇਤ ਰੁਕੇ ਸਾਂ, ਟਿਕੇ ਸਾਂ। ਕੀਰਤਪੁਰ ਰਾਵਰ ਇਸ ਥਾਨੇ, ਨਿਸ ਬਿਸਰਾਮਣਤ ਕੂਚ ਪਿਆਨੇ। ਤੇ ਚਲਦਿਆਂ ਚਲਦਿਆਂ ਸੱਚੇ ਪਾਤਸ਼ਾਹ, ਜਿਹੜੀ ਤੁਹਾਡੀ ਕੀਰਤਪੁਰ ਨਗਰੀ ਹੈ, ਉੱਥੇ ਹੁਣ ਯੁਵਰਾਜ ਪਹੁੰਚਿਆ ਹੋਇਆ, ਉੱਥੇ ਉਸਨੇ ਵਿਸਰਾਮ ਕੀਤਾ ਹੈ। ਲਾਗੇ ਹੋਇਆ ਰੂੜਨ ਮੋਹ ਪਠਾਇਓ, ਅਦਕ ਬੇਗ ਕਰ ਮੈਂ ਇਤ ਆਇਓ। ਸੱਚੇ ਪਾਤਸ਼ਾਹ, ਅਜੇ ਦਾਰਾ ਸ਼ਿਕੋ ਤੇ ਤੁਹਾਡੀ ਕੀਰਤਪੁਰ ਨਗਰੀ ਦੇ ਵਿੱਚ ਹੀ ਰੁਕਿਆ ਹੋਇਆ, ਮੈਨੂੰ ਸੰਦੇਸ਼ਾ ਦੇ ਕੇ ਤੁਹਾਡੇ ਵੱਲ ਉਸਨੇ ਭੇਜ ਦਿੱਤਾ ਹੈ। ਮਮ ਪੀਛੇ ਹੀ ਆਵਤ ਸੋਏ, ਤੀਰ ਬਿਪਾਸਾ ਦੇਰ ਨਾ ਕੋਏ। ਪਰ ਮੈਨੂੰ ਲੱਗਦਾ ਕਿ ਸੱਚੇ ਪਾਤਸ਼ਾਹ, ਮੇਰੇ ਆਉਣ ਤੋਂ ਪਿੱਛੋਂ ਉਹ ਵੀ ਛੇਤੀ ਹੀ ਬਿਆਸਾ ਦਰਿਆ ਦੇ ਕਿਨਾਰੇ ਤੇ ਪਹੁੰਚ ਜਾਣਗੇ, ਕੋਈ ਦੇਰੀ ਨਹੀਂ ਲੱਗੇਗੀ। ਕਿਉਂਕਿ ਸੱਚੇ ਪਾਤਸ਼ਾਹ, ਖਬਰ ਇਹ ਮਿਲੀ ਸੀ ਕਿ ਤੁਸੀਂ ਗੋਇੰਦਵਾਲ ਨਗਰੀ ਦੇ ਵਿੱਚ ਟਿਕੇ ਹੋਏ ਹੋ, ਇਸ ਗੱਲ ਦਾ ਨਹੀਂ ਸੀ ਪਤਾ ਕਿ ਤੁਸੀਂ ਅੱਗੋਂ ਖਡੂਰ ਚਲੇ ਗਏ। ਇਤ ਤੇ ਕਿਰਪਾ ਕਰੇ ਤੁਮ ਚਾਲੇ, ਉਤ ਤੇ ਆਏ ਮਿਲੇ ਸੁਖ ਨਾਲੇ। ਦੂਤ ਕਹਿੰਦਾ ਕਿ ਕਿਰਪਾ ਨੂੰ ਧਾਰਨ ਕਰਕੇ ਇਧਰੋਂ ਤੁਸੀਂ ਚੱਲ ਪਏ ਹੋ, ਉਧਰੋਂ ਉਹ ਵੀ ਚੱਲ ਪਿਆ ਹੋਵੇਗਾ, ਤੇ ਸੁਖ ਦੇ ਨਾਲ ਲੱਗਦਾ ਹੈ ਕਿ ਬਿਆਸਾ ਦੇ ਲਾਗੇ ਹੀ ਮਿਲਾਪ ਹੋ ਜਾਏ। ਇਮ ਬੂਜਤ ਗਮਨੇ ਮਗ ਜਾਏ, ਸ੍ਰੀ ਸਤਿਗੁਰ ਪੂਰਨ ਹਰ ਖਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਤ ਦੇ ਨਾਲ ਇਸ ਤਰ੍ਹਾਂ ਦੇ ਬਚਨ ਬਿਲਾਸ ਸਤਿਗੁਰੂ ਜੀ ਕਰੀ ਜਾਂਦੇ ਨੇ ਤੇ ਨਾਲੇ ਗੋਇੰਦਵਾਲ ਦੇ ਵੱਲ ਵਾਪਸ ਆ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਪੂਰੇ ਖੁਸ਼ ਵੀ ਨੇ ਔਰ ਪੂਰੇ ਸਤਿਗੁਰੂ ਵੀ ਨੇ। ਆਏ ਪਹੁੰਚੇ ਗੋਇੰਦਵਾਲ, ਦੁੰਦਬ ਬਾਜਤ ਚਮੂ ਵਿਸਾਲ। ਆਖਿਰਕਾਰ ਸਤਿਗੁਰੂ ਜੀ ਖਡੂਰ ਤੋਂ ਚੱਲ ਕੇ ਗੋਇੰਦਵਾਲ ਪਹੁੰਚ ਗਏ ਨੇ। ਬਹੁਤ ਉੱਚੀ ਚੋੜ ਦੇ ਨਾਲ ਨਗਾਰਾ ਵਜਾਇਆ ਗਿਆ।
ਉਤਰੇ ਕੋਲ ਬਿਪਾਸਾ ਹੇਰੇ,
ਜੁੱਤ ਬਿਸਤਾਰ ਸੈਣ ਕੇ ਡੇਰੇ।
ਬਿਆਸਾ ਦਰਿਆ ਦੇ ਕਿਨਾਰੇ ਦੇ ਉੱਤੇ ਸਤਿਗੁਰਾਂ ਨੇ ਆਪਣੀ ਸੈਨਾ ਦੇ ਸਮੇਤ ਡੇਰਾ ਲਾਇਆ।
ਸਿੱਖ ਸੇਵਕ ਪੁਰ ਗ੍ਰਾਮ ਟਿਗ ਲੀਨ ਸਕਲ ਬੁਲਾਏ, ਆਇਦ ਤਾਰੀ ਸੂਰ ਮੇ ਦਾਸ ਪਏ ਸਮੁਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਲਾਗੇ ਪਿੰਡ ਤੇ ਗ੍ਰਾਮ ਸਨ ਉਹਨਾਂ ਸਾਰਿਆਂ ਦੇ ਵਿੱਚੋਂ ਸਿੱਖ ਸੇਵਕ ਬੁਲਾ ਲਏ ਗਏ ਨੇ। ਸ਼ਸਤਰਧਾਰੀ ਸੂਰਮੇ ਵੀ ਬਹੁਤ ਸਾਰੇ ਆਏ ਨੇ, ਹੋਰ ਆਮ ਸਿੱਖ ਵੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬਹੁਤੇ ਪਹੁੰਚੇ ਨੇ। ਕਵੀ ਜੀ ਇੱਥੋਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਕੀਰਤਪੁਰ ਡੇਰਾ ਕੀਓ ਜਸ ਗੁਰ ਕੋ ਸੁਣ ਕਾਨ, ਔਰ ਹਰ ਕਿਉ ਸੁਖ ਕੋ ਲਯੋ ਦਾਰਸ਼ ਕੋਹ ਸੁਜਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਦੀ ਕਥਾ ਨੂੰ ਸੁਣੋ ਕਿ ਕੀਰਤਪੁਰ ਨਗਰੀ ਦੇ ਵਿੱਚ ਆਪਣਾ ਡੇਰਾ ਲਾਇਆ ਹੋਇਆ ਸੀ। ਸਤਿਗੁਰਾਂ ਦੇ ਜਸ ਨੂੰ ਸੁਣ ਕੇ ਦਾਰਾ ਸ਼ਕੋ ਨੇ ਬਹੁਤ ਹੀ ਜ਼ਿਆਦਾ ਸੁਖ ਦੇ ਨਾਲ ਸੁਜਾਨ ਉੱਥੇ ਟਿਕਿਆ ਹੋਇਆ ਸੀ।
ਆਪਣੇ ਉਮਰਾਂ ਵਣ ਕੇ ਸਾਥ ਬੋਲਿਓ ਤਬੈ ਸੁਣੀ ਮੈਂ ਗਾਥ।
ਆਪਣੇ ਜਰਨੈਲਾਂ ਤੇ ਉਮਰਾਵਾਂ ਨੂੰ ਸੁਣਾ ਕੇ ਦਾਰਾ ਸ਼ਕੋ ਕਹਿੰਦਾ ਸੁਣੀ ਮੈਂ ਗਾਥ, ਕਹਿੰਦਾ ਕਿ ਮੈਂ ਇੱਕ ਗਾਥਾ ਸੁਣੀ ਹੋਈ।
ਸ੍ਰੀ ਨਾਨਕ ਪੇ ਪੀਰਨ ਪੀਰ ਜਿਨ ਮੈਂ ਅਜ਼ਮਤ ਮਹਾ ਗੰਭੀਰ,
ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪੀਰਾਂ ਦੇ ਪੀਰ ਹੋਏ ਨੇ, ਜਿਨ੍ਹਾਂ ਦੇ ਵਿੱਚ ਬਹੁਤ ਗਹਿਰੀ ਅਜ਼ਮਤ ਸੀ, ਕਰਾਮਾਤ ਸੀ।
ਬਹੁ ਲੋਕਣ ਕੋ ਦੀਨਸ ਗਿਆਨ ਕਰੇ ਉਧਾਰਨ ਬਿਦਤ ਜਹਾਨ।
ਦਾਰਾ ਸ਼ਕੋ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸਿਫਤ ਬਿਆਨ ਕਰਦਾ ਹੈ, ਕਹਿੰਦਾ ਹੈ ਕਿ ਬਹੁਤਿਆਂ ਲੋਕਾਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗਿਆਨ ਦਿੱਤਾ, ਗਿਆਨ ਦੇ ਕੇ ਦੁਨੀਆਂ ਦੇ ਉੱਤੋਂ ਉਹਨਾਂ ਨੂੰ ਤਾਰ ਦਿੱਤਾ।
ਗਾਦੀ ਪਰ ਤਿਨਕੇ ਪਸ਼ਚਾਤ ਜੋ ਬੈਠੇ ਤਿਸ ਜਸ ਅਵਦਾਤ,
ਤੇ ਕਹਿੰਦਾ ਹੈ ਕਿ ਇਸ ਵੇਲੇ ਉਹਨਾਂ ਦੀ ਗੁਰਿਆਈ ਗੱਦੀ ਦੇ ਉੱਤੇ ਜਿਹੜੇ ਬੈਠੇ ਹੋਏ ਨੇ ਉਹਨਾਂ ਦਾ ਜਸ ਬਹੁਤ ਜ਼ਿਆਦਾ ਉੱਜਲ ਹੈ। ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਹਰ ਰਾਏ ਜੀ।
ਸੰਤ ਅਨੇਕ ਬੇਸ ਕੇ ਮਿਲੇ ਜਹਾਂ ਪ੍ਰਸੰਗ ਅਨੋਖਾ ਚੱਲੇ।
ਅਨੇਕਾਂ ਭੇਸਾਂ ਵਾਲਿਆਂ ਸੰਤਾਂ ਦੇ ਨਾਲ ਮੇਰਾ ਮਿਲਾਪ ਹੋਇਆ, ਕਹਿੰਦਾ ਕਿ ਜਿੱਥੇ ਵੀ ਇਹਨਾਂ ਦਾ ਪ੍ਰਸੰਗ ਚੱਲਿਆ ਭਾਵ ਕੇ ਸਤਿਗੁਰਾਂ ਦਾ।
ਤਹ ਤਹ ਸੁਜਸ ਸਕਲ ਨੇ ਕਹਿਓ ਬਹੁ ਲੋਕਣ ਸ਼ੁਭ ਮਾਰਗ ਲਹਿਓ,
ਕਹਿੰਦਾ ਕਿ ਜਦੋਂ ਵੀ ਕਿਸੇ ਸੰਤ ਮੰਡਲੀ ਦੇ ਵਿੱਚ ਕੋਈ ਚਰਚਾ ਚੱਲਦੀ ਹੈ ਉਸ ਚਰਚਾ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਜ਼ਰੂਰ ਜ਼ਿਕਰ ਆਉਂਦਾ ਹੈ। ਤੇ ਕਹਿੰਦਾ ਜਿੰਨੇ ਵੀ ਸ੍ਰੇਸ਼ਟ ਬੁੱਧੀ ਦੇ ਮਾਲਕ ਪੁਰਸ਼ ਨੇ ਉਹ ਸਾਰੇ ਦੇ ਸਾਰੇ ਇਸ ਚਰਚਾ ਦਾ ਜ਼ਰੂਰ ਬਿਆਨ ਕਰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਘਰ ਇੱਕ ਐਸਾ ਘਰ ਹੈ ਜਿਹਦੇ ਵਿੱਚ ਗਿਆਨ ਹੈ, ਬਹੁਤ ਲੋਕਾਂ ਤੋਂ ਸੋਭਾ ਸੁਣੀ ਹੈ ਔਰ ਚੰਗਾ ਗਿਆਨ ਦਾ ਰਸਤਾ ਚਲਾਉਂਦੇ ਨੇ ਗੁਰੂ ਨਾਨਕ ਦੇ ਅਨੁਆਈ।
ਹਮਰੇ ਪਿਤਾ ਪਿਤਾਮੇ ਕੇਰੇ ਹੋਤੇ ਪੀਰ ਅਜ਼ਮਤੀ ਬਡੇਰੇ।
ਸਾਰਿਆਂ ਉਮਰਾਵਾਂ ਨੂੰ ਸੁਣਾ ਕੇ ਦਾਰਾ ਸ਼ਕੋ ਕਹਿੰਦਾ ਹੈ ਕਿ ਮੇਰੇ ਪਿਤਾ ਦੇ ਅਤੇ ਮੇਰੇ ਦਾਦੇ ਦੇ ਵੀ ਬਹੁਤੇ ਸਾਰੇ ਪੀਰ ਸਨ, ਜਿਨ੍ਹਾਂ ਦੇ ਵਿੱਚ ਪੀਰਾਂ ਦੇ ਵੱਡੀਆਂ ਕਰਾਮਾਤਾਂ ਸਨ।
ਇਸ ਕਰ ਕੀ ਰਾਖਤ ਬਡਿਆਈ ਮਿਲ ਮੁਰੀਦ ਸਮਗਰੀਵ ਨਿਵਾਈ।
ਕਹਿੰਦਾ ਭਾਵੇਂ ਵੱਡੇ ਤੋਂ ਵੱਡੇ ਸਾਡੀ ਸ਼ਰ੍ਹਾਂ ਦੇ ਵਿੱਚ ਸਾਡੇ ਧਰਮ ਦੇ ਵਿੱਚ ਪੀਰ ਹੋਏ ਨੇ, ਜਿਨ੍ਹਾਂ ਪੀਰਾਂ ਨੂੰ ਮੇਰਾ ਪਿਓ ਅਤੇ ਦਾਦਾ ਵੀ ਮੰਨਦੇ ਰਹੇ ਨੇ, ਪਰ ਕਹਿੰਦਾ ਉਹ ਸਾਰੇ ਪੀਰ ਜਿਹੜੇ ਵੱਡੀਆਂ ਕਰਾਮਾਤਾਂ ਦੇ ਮਾਲਕ ਸਨ ਉਹ ਵੀ ਗੁਰੂ ਘਰ ਦੀ ਵਡਿਆਈ ਨੂੰ ਰੱਖਦੇ ਆਏ ਨੇ, ਉਹਨਾਂ ਸਾਰਿਆਂ ਨੇ ਪੀਰਾਂ ਨੇ ਮੁਰੀਦ ਬਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਧੌਣਾਂ ਚੁਕਾਈਆਂ ਨੇ। ਜਿਸ ਤਰ੍ਹਾਂ ਕਿ ਤੁਸੀਂ ਸੁਣ ਚੁੱਕੇ ਹੋ ਕਿ ਮੀਆਂ ਮੀਰ ਫਕੀਰ ਦਾ ਪੀਰ ਦਾ ਵੱਡਾ ਨਾਂ ਹੈ, ਜਿੰਨੇ ਵੀ ਬਾਦਸ਼ਾਹ ਨੇ ਉਹ ਸਾਰੇ ਦੇ ਸਾਰੇ ਉਸ ਪੀਰ ਨੂੰ ਮੰਨਦੇ ਸਨ, ਅਤੇ ਉਹ ਜਿਹੜਾ ਮੀਆਂ ਮੀਰ ਪੀਰ ਹੈ ਉਹ ਤੁਸੀਂ ਇਤਿਹਾਸ ਦੇ ਵਿੱਚ ਸੁਣਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਝੁਕਿਆ ਸੀ। ਇਸੇ ਤਰੀਕੇ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ, ਜੇ ਮੈਂ ਨਾ ਭੁੱਲਦਾ ਹੋਵਾਂ ਉਹ ਬੁੱਧੂ ਸ਼ਾਹ ਸੀ ਜਿਹਨੂੰ ਕਿ ਉਹਦੇ ਚੇਲਿਆਂ ਨੇ ਆਖਿਆ
ਕਿ ਇਹ ਛੋਟੀ ਉਮਰ ਦਾ ਗੁਰੂ, ਹਿੰਦੂਆਂ ਦਾ ਜਿਹੜਾ ਗੁਰੂ ਹੈ, ਇਹ ਜਦੋਂ ਆਉਂਦਾ ਤਾਂ ਤੁਸੀਂ ਉੱਠ ਕੇ ਖੜੇ ਹੋ ਜਾਂਦੇ ਹੋ। ਤੁਸੀਂ ਤੇ ਬਹੁਤ ਵੱਡੇ ਮਹਾਨ ਪੀਰ ਹੋ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਜਦੋਂ ਮੈਂ ਅੱਲਾ ਪਾਕ ਦੀ ਦਰਗਾਹ ਦੇ ਵਿੱਚ ਜਾਂਦਾ ਹਾਂ, ਉਸ ਨੇ ਪੀਰ ਨੇ ਆਖਿਆ ਕਿ ਜਦੋਂ ਨੂਰੀ ਚਾਦਰ ਦਾ ਪਰਦਾ ਜਦੋਂ ਅੱਗੋਂ ਹਟਾਇਆ ਜਾਂਦਾ ਹੈ ਤੇ ਕਹਿੰਦਾ ਇਸ ਗੁਰੂ ਦੇ ਮੈਨੂੰ ਦਰਸ਼ਨ ਹੁੰਦੇ ਨੇ, ਕਹਿਣ ਤੋਂ ਭਾਵ ਹੈ ਕਿ ਖੁਦਾ ਦਾ ਰੂਪ ਨੇ। ਇਸ ਕਰਕੇ ਪੀਰ ਨੇ ਆਖਿਆ ਕਿ ਮੈਂ ਇਹਨਾਂ ਦੇ ਚਰਨਾਂ ਦੇ ਵਿੱਚ ਝੁਕਦਾ ਹਾਂ, ਇਹਨੂੰ ਸਰੀਰਕ ਰੂਪ ਦੇ ਨਾਲ ਦੇਖਣਾ ਨਹੀਂ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਸਾਖੀ ਆਉਂਦੀ ਹੈ, ਸਾਖੀ ਤੇ ਭਾਵੇਂ ਬਹੁਤ ਲੰਮੀ ਚੌੜੀ ਹੈ, ਕਿ ਗੁਰੂ ਦੀ ਉਮਰ ਕਿੰਨੀ ਕੁ ਹੁੰਦੀ ਹੈ। ਜਿੱਥੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੜਸ਼ੰਕਰ ਵਾਲੇ ਯੋਗੀ ਦਾ ਪ੍ਰਸੰਗ ਸੁਣਾਇਆ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੀ ਉਮਰ ਦੇ ਵੱਲ ਦੇਖਣਾ ਚਾਹੀਦਾ ਕਿੰਨੀ ਉਮਰ ਹੁੰਦੀ। ਟੂਕ ਦੇ ਮਾਤਰ ਮੈਂ ਦੱਸ ਦੇਣਾ, ਵਿਸਥਾਰ ਨਹੀਂ ਕਰਾਂਗਾ, ਕਿ ਜਦੋਂ ਭਾਈ ਤਿਲਕੇ ਦੇ ਨਾਲ ਦਰਸ਼ਨ ਕਰਨ ਦੇ ਵਾਸਤੇ ਗੁਰੂ ਅਰਜਨ ਦੇ ਤਿਆਰ ਹੋ ਗਿਆ ਗੜਸ਼ੰਕਰ ਦਾ ਯੋਗੀ, ਤੇ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਯੋਗੀ ਤਿਲਕੇ ਭਾਈ ਨੂੰ ਪੁੱਛਦਾ, ਭਾਈ ਸਿੱਖਾ ਤੇਰੇ ਗੁਰੂ ਦੀ ਉਮਰ ਕਿੰਨੀ ਕੁ ਆ? ਤੇ ਉਸ ਵੇਲੇ ਤਿਲਕੇ ਨੇ ਜਵਾਬ ਦਿੱਤਾ ਸੀ ਕਿ ਮੇਰੇ ਗੁਰੂ ਦੀ ਉਮਰ ਇੰਨੀ ਹੈ ਕਿ ਜਦੋਂ ਦੁਨੀਆ ਨਹੀਂ ਸੀ ਬਣੀ ਉਹ ਉਦੋਂ ਵੀ ਸੀ, ਤੇ ਜਦੋਂ ਦੁਨੀਆ ਨਹੀਂ ਵੀ ਹੋਵੇਗੀ ਉਹ ਉਦੋਂ ਵੀ ਹੋਵੇਗਾ। ਪਰ ਦੇਹ ਕਰਕੇ ਉਸਨੇ ਆਖਿਆ ਸੀ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਵੇਲੇ 52 ਸਾਲ ਦੀ ਉਮਰ ਦੇ ਵਿੱਚ ਨੇ। ਇੱਕ ਟੂਕ ਮਾਤਰ ਦੱਸਿਆ, ਵਿਸਥਾਰ ਦੇ ਵਿੱਚ ਨਹੀਂ ਜਾਵਾਂਗਾ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਇਸ ਵੇਲੇ ਦਾਰਾ ਸ਼ਿਕੋ ਦੱਸਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦੇ ਉੱਤੇ ਜਿੰਨੇ ਵੀ ਗੁਰੂ ਬਣੇ ਨੇ ਉਹਨਾਂ ਸਾਰਿਆਂ ਦੀਆਂ ਵੱਡਿਆਂ ਪੀਰਾਂ ਨੇ ਵੀ, ਮੁਰੀਦਾਂ ਨੇ ਵੀ ਸ਼ਾਦੀਆਂ ਭਰੀਆਂ ਨੇ, ਉਹਨਾਂ ਦੀਆਂ ਚਰਨਾਂ ਦੇ ਵਿੱਚ ਝੁਕੇ ਨੇ। ਰੱਜੂ ਸ਼ਰਾ ਜਿਨੋ ਗਰ ਪਰੀ ਮੂੜ ਮੁਲਾਣ ਸੁਚਰਚਾ ਕਰੀ। ਇਸ ਤੋਂ ਇਲਾਵਾ ਦਾਰਾ ਸ਼ਿਕੋ ਕਹਿੰਦਾ ਹੈ ਕਿ ਸ਼ਰ੍ਹਾਂ ਦੀ ਰੱਸੀ ਜਿਨ੍ਹਾਂ ਮੁਸਲਮਾਨਾਂ ਨੇ ਆਪਣੇ ਗਲ ਦੇ ਵਿੱਚ ਪਾਈ ਹੋਈ ਹੈ, ਉਹਨਾਂ ਮੂੜ ਮੁਲਾਣਿਆਂ ਨੇ ਬਹੁਤੀ ਸਾਰੀ ਸਤਿਗੁਰਾਂ ਦੇ ਨਾਲ ਚਰਚਾ ਵੀ ਕੀਤੀ, ਖੈਬੜੇ ਵੀ ਬਹੁਤ ਸਾਰੇ, ਪਰ ਪੀਰ ਤੇ ਹਮੇਸ਼ਾ ਝੁਕਦੇ ਆਏ। ਇਸ ਤਰ੍ਹਾਂ ਦੀ ਸਿਫਤ ਦਾ ਬਿਆਨ ਕਰ ਰਿਹਾ ਦਾਰਾ ਸ਼ਿਕੋ ਆਪਣੇ ਸਾਰਿਆਂ ਸਾਥੀਆਂ ਦੇ ਨਾਲ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ। ਇਹ ਕਰਜ ਮੈਂ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਕਰਨਾ ਚਾਹੁੰਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਰੋਜ਼ ਅਸੀਂ ਸੁਣਦੇ ਹਾਂ, ਉਹਦੇ ਵਿੱਚ ਵੱਖ ਵੱਖ ਦਿਨਾਂ ਦੀ ਜਿਹੜੀ ਸਤਿਗੁਰਾਂ ਦੀ ਰਿਕਾਰਡਿੰਗ ਹੋਈ ਹੈ ਉਪਦੇਸ਼ ਦੀ, ਉਹ ਸੁਣਾਈ ਜਾਂਦੀ ਹੈ। ਤੇ ਤੁਸੀਂ ਸੁਣਿਆ ਹੋਵੇਗਾ ਚੰਗੇ ਤਰੀਕੇ ਦੇ ਨਾਲ ਕਿ ਜਿਹੜਾ ਮੈਂ ਅਖੀਰ ਦੇ ਵਿੱਚ ਸ਼ਬਦ ਪੜ੍ਹਦਾ ਹਾਂ, ਹੇ ਅਚੁੱਤ ਹੇ ਪਾਰ ਬ੍ਰਹਮ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਆਵਾਜ਼ ਤੇ ਭਾਵੇਂ ਘੱਟ ਆਉਂਦੀ ਹੋਵੇਗੀ, ਪਰ ਜਿਹੜੀ ਰਿਕਾਰਡਿੰਗ ਦੇ ਵਿੱਚ ਆਵਾਜ਼ ਹੋਈ ਹੈ ਨਾ ਸਾਧ ਸੰਗਤ ਦੀ, ਉਹ ਬਹੁਤ ਹੀ ਜ਼ਿਆਦਾ ਹੈ। ਮਾਈਕ ਮੇਰੇ ਕੋਲ ਹੈ, ਮੇਰੀ ਆਵਾਜ਼ ਸਾਰਿਆਂ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਸਤਿਗੁਰਾਂ ਦੇ ਕੋਲ ਰਿਕਾਰਡਿੰਗ ਦੇ ਵਾਸਤੇ ਮਾਈਕ ਰੱਖਿਆ ਗਿਆ ਹੋਵੇਗਾ, ਸਤਿਗੁਰਾਂ ਦੀ ਆਵਾਜ਼ ਜ਼ਿਆਦਾ ਆਉਣੀ ਚਾਹੀਦੀ ਹੈ, ਪਰ ਸੰਗਤ ਇੰਨੀ ਜ਼ਿਆਦਾ ਜ਼ੋਰ ਸ਼ੋਰ ਦੇ ਨਾਲ ਇਸ ਸ਼ਬਦ ਨੂੰ ਬੋਲਦੇ ਸੀ ਕਿ ਉਹਨਾਂ ਦੀ ਆਵਾਜ਼ ਜ਼ਿਆਦਾ ਰਿਕਾਰਡ ਹੋਈ ਹੈ। ਇਸ ਕਰਕੇ ਮੈਂ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਦਾ ਕਿ ਜਦੋਂ ਮੈਂ ਇਹ ਪੜ੍ਹਦਾ, ਜਿਹਨੂੰ ਯਾਦ ਹੈ ਕਮ ਸੇ ਕਮ ਉਹ ਜ਼ਰੂਰ ਜ਼ੋਰ ਦੇ ਨਾਲ ਇਸ ਸ਼ਬਦ ਨੂੰ ਪੜ੍ਹਿਆ ਕਰਨ, ਕਿਉਂਕਿ ਮੈਂ ਲਗਾਤਾਰ ਦੇਖ ਰਿਹਾ। ਇੱਕ ਸੰਤੋਖ ਸਿੰਘ ਜੀ ਨੇ, ਜਿਹੜੇ ਕਿ ਸਤਿਗੁਰਾਂ ਦਾ ਆਸਣ ਵਿਛਾਉਂਦੇ ਨੇ, ਜਾਂ ਇਹਨਾਂ ਦੀ ਆਵਾਜ਼ ਆਉਂਦੀ ਹੈ ਅਤੇ ਜਾਂ ਮੇਰੇ ਸਾਹਮਣੇ ਪੂਜਨੀਕ ਗਿਆਨੀ ਬੈਠੇ ਨੇ ਅਜੀਤ ਸਿੰਘ ਜੀ, ਇਹਨਾਂ ਦੀ ਆਵਾਜ਼, ਇਹ ਦੋ ਪੁਰਖਾਂ ਦੀ ਆਵਾਜ਼ ਮੈਨੂੰ ਸੁਣਾਈ ਦਿੰਦੀ ਹੈ, ਔਰ ਕਿਸੇ ਦੀ ਆਵਾਜ਼ ਨਹੀਂ ਆਉਂਦੀ। ਹੇ ਅਚੋਤੇ ਹੇ ਪਾਰਵਨ, ਕਿਰਪਾ ਕਰਿਆ ਕਰੋ, ਜਿਹਨਾਂ ਨੂੰ ਯਾਦ ਹੈ ਜ਼ਰੂਰ ਇਸ ਗੱਲ ਨੂੰ ਪੜ੍ਹਿਆ ਕਰੋ, ਪੜ੍ਹਨ ਦੇ ਨਾਲ, ਗੁਰਬਾਣੀ ਪੜ੍ਹਨ ਦੇ ਨਾਲ ਅਤੇ ਭਲਾ ਹੀ ਭਲਾ। ਇਹਨਾਂ ਕਹਿ ਕੇ ਖਿਮਾ ਦਾ ਯਾਚਕਾ।